ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣ ਆਈ ਪ੍ਰਗਟ ਭਈ ਸਗਲੇ ਜੁਗ ਅੰਤਰ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਜਿਨ ਕਲ ਰਾਖੀ ਮੇਰੀ ਕਲ ਰਾਖੀ ਮੇਰੀ ਜਿਨ ਕਲ ਰਾਖੀ ਮੇਰੀ
ਕਲ ਰਾਖੀ ਮੇਰੀ ਜਿਨ ਕਲ ਰਾਖੀ ਮੇਰੀ ਜਿਨ ਕਲ ਰਾਖੀ ਮੇਰੀ ਜਿਨ ਕਲ ਰਾਖੀ ਮੇਰੀ ਕਲ ਰਾਖੀ
ਰਾਖੀ ਮੇਰੀ ਜਿਨ ਕਲ ਰਾਖੀ ਮੇਰੀ ਜਿਨ ਕਲ ਰਾਖੀ ਮੇਰੀ ਸਤਿਗੁਰ ਨਾਨਕ ਸਭ ਤੋਂ ਵੱਡਾ ਸਤਿਗੁਰ
ਨਾਨਕ
ਧਨ ਜਾਣ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਣ ਕਾ ਇਹ ਸੁਭਾਉ ਜਨ ਕੈ ਸੰਗ ਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਆਇਆ ਬਾਬਾ ਨਾਨਕ ਜਗ ਤਾਰਨੇ ਆਏ ਸਤਿਗੁਰ ਨਾਨਕ ਜਗ ਤਾਰਨੇ
ਆਏ ਸਤਿਗੁਰ ਨਾਨਕ ਜਗ ਤਾਰਨੇ ਨੂੰ
सतगुर नानक जग तारे आए सतगुर नानक जग तारे नानक दी शोभा इस दर घर दी शोभा सारा संसार गा रहा कल सिख ही नहीं अज प्यार वाले और मुसलमान भी गा रहे हैं जेड़े गुरु नानक नू हजरत बाबा नानक कहिंदे ने हिंदू भी गा रहे जिन्हां ने गुरु नानक नू भगवान आख्या कल्ले सिख ही नहीं जिवें बाबा जी पढ़ रहे सन तेरे दरबार दी शोभा हर दम महंगाई जावां तेरे दरबार दी शोभा हर दम महंगाई जावां मिल जे उठों झोली बिच पाई जा भी कुछ मिल जे उठों झोली बिच पाई जा कुछ मिल दे उठों झोली बिच पाई जो भी कुछ मिल दे उठों झोली बिच पाई जमा वचन अमोलक तेरे हृदय वसाई जा वचन अमोलक साईया हृदय वसाई जा मुक्त करे संसार नानक तिस जन को सदा नमस्कार परम सत्कार योग सतगुरां दी साजी नवाजी गुरु प्यारी गुरु सवारी सतगुरां दा खास रूप गुरु खालसा सतसंग जी ਰਸਨਾ ਦੀ ਪਵਿੱਤਰਤਾ ਔਰ ਮਨ ਦੀ ਪੂਰਨ ਇਕਾਗਰਤਾ ਵਾਸਤੇ ਸਤਿਗੁਰ ਦੀ ਬਖਸ਼ਿਸ਼ ਦੁਹਰਾਓ, ਪਿਆਰ ਨਾਲ ਫਤਿਹ ਬੁਲਾਓ। ਕੋਈ ਰਸਨਾ ਵਾਂਝੀ ਨਾ ਰਵੇ, ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਦੀ ਮਹਾਨ ਬਖਸ਼ਿਸ਼ ਰਹਿਮਤ ਹੋਈ ਹੈ, ਜੋ ਸੰਗਰਾਂਦ ਦੇ ਦਿਹਾੜੇ ਤੇ ਸੰਗਤਾਂ ਕਾਫੀ ਸਾਲਾਂ ਤੋਂ ਲਗਭਗ ਸਾਢੇ ਤਿੰਨ ਚਾਰ ਸਾਲ ਤੋਂ, ਜਦੋਂ ਤਾਂ ਇਹ ਦਿਨ ਪੱਕਾ ਨਿਯੁਕਤ ਕੀਤਾ ਗਿਆ, ਪਿਆਰ ਵਾਲੇ ਹਰ ਸੰਗਰਾਂਦ ਤੇ ਪਹੁੰਚ ਕੇ ਹਾਜ਼ਰੀਆਂ ਭਰਦੇ ਨੇ। ਅੱਜ ਬਹੁਤ ਸੰਗਤਾਂ ਦੇ ਫੋਨ ਆਏ ਨੇ ਔਰ ਸਭ ਇਹੀ ਕਹਿੰਦੇ ਰਹੇ ਵੀ ਬਾਬਾ ਜੀ ਅੱਜ ਸਾਡੇ ਪਿੰਡ ਵਿੱਚ ਨਗਰ ਕੀਰਤਨ ਆ ਜੀ, ਛੁੱਟੀ ਦੇ ਦਿਓ। ਕੋਈ ਕਹਿ ਰਿਹਾ ਸਾਡੇ ਪਿੰਡ ਵਿੱਚ ਅਖੰਡ ਪਾਠ ਸਾਹਿਬ ਹੈ ਜੀ, ਸਾਡੀ ਉੱਥੇ ਸੇਵਾ ਲੱਗੀ ਆ। ਔਰ ਮਹਾਰਾਜ ਦੀ ਮਿਹਰ ਐਸੀ ਆ ਵੀ ਅੱਜ ਹਰ ਪਿੰਡ ਪਿੰਡ ਦੀਵਾਨ ਲੱਗ ਰਹੇ ਨੇ ਆਖੋ
ਸਤਨਾਮ।
ਹਰ ਰਾਗੀ, ਹਰ ਢਾਡੀ, ਹਰ ਕਥਾ ਵਾਚਕ, ਹਰ ਕੀਰਤਨੀਆ, ਭਾਵੇਂ ਕੋਈ ਸਾਧੂ ਮਹਾਤਮਾ ਕੋਈ ਵੀ ਆ, ਅੱਜ ਕੋਈ ਵੀ ਨਹੀਂ ਵਿਹਲਾ, ਕਿਤੇ ਨਾ ਕਿਤੇ ਜ਼ਰੂਰ ਪ੍ਰੋਗਰਾਮ ਹੈ। ਅੱਜ ਵੀ ਤੇ ਕੱਲ੍ਹ ਆ ਰਿਹਾ, ਪਰਸੋਂ, ਇਹ ਲਗਾਤਾਰ ਚੱਲਦਾ ਹੀ ਰਹਿਣਾ। ਤੇ ਸਾਧ ਸੰਗਤ ਇਸ ਕਰਕੇ ਅੱਜ ਸੰਗਰਾਂਦ ਦੇ ਦਿਹਾੜੇ ਤੇ ਇਕੱਠ ਸੰਗਤ ਦਾ ਘੱਟ ਹੈ, ਅੱਗੇ ਨਾਲੋਂ ਘੱਟ ਹੈ, ਪਰ ਫਿਰ ਵੀ ਕਾਫੀ ਆ। ਸਤਿਗੁਰ ਦੀ ਮਿਹਰ ਆ। ਔਰ ਬਾਕੀ ਕੁਝ ਮੌਸਮ ਠੰਡ ਦਾ ਵੀ ਹੋ ਗਿਆ ਤੇ ਦਾਸ ਅੱਗੇ ਵੀ ਅਰਜ ਕਰਦਾ ਹੁੰਦਾ, ਦੁਨੀਆਂ ਵਿੱਚ ਇੱਕੋ ਹੀ ਚੀਜ਼ ਆ ਜਿਹੜੀ ਗਰਮੀ ਤੇ ਸਰਦੀ ਨਹੀਂ ਵੇਖਦੀ, ਪਤਝੜ ਬਸੰਤ ਨਹੀਂ ਵੇਖਦੀ, ਕਿਲੋਮੀਟਰ ਨਹੀਂ ਗਿਣਦੀ, ਉਹ ਕੀ ਆ? ਉਹ ਆ ਪ੍ਰੇਮ। ਪ੍ਰੇਮ ਵਿੱਚ ਗਰਮੀ ਸਰਦੀ ਨਹੀਂ ਵੇਖੀ ਦੀ। ਪਰ ਗੱਡੀਆਂ ਵਾਲਿਆਂ ਨੂੰ ਤੇ ਸੌਖਾ, ਜਿਨ੍ਹਾਂ ਨੇ ਟਰਾਲੀਆਂ ਤੋਂ 50-50 ਕਿਲੋਮੀਟਰ ਤੇ ਆਉਣਾ, ਟਰਾਲੀਆਂ ਤੇ ਚੜ ਕੇ ਸਵਾਰ ਹੋ ਕੇ, ਉਹਨਾਂ ਨੂੰ ਭਾਵੇਂ ਕੁਛ ਔਖਾ ਵੀ ਲੱਗਦਾ, ਪਰ ਫਿਰ ਵੀ ਜਿਨ੍ਹਾਂ ਦੇ ਅੰਦਰ ਪ੍ਰੇਮ ਹੈ, ਜਿਨ੍ਹਾਂ ਦਾ ਸੁਭਾਅ ਬਣ ਗਿਆ ਵੀ ਜੋ ਮਰਜ਼ੀ ਹੋਵੇ ਮੈਂ ਸੰਗਰਾਂਦ ਤੇ ਜਾਣਾ ਹੀ ਜਾਣਾ, ਮੈਂ ਸੰਗਰਾਂਦ ਤੇ ਪਹੁੰਚ ਕੇ ਹਾਜ਼ਰੀ ਭਰਨੀ ਹੈ। ਜੇ ਬਹੁਤਾ ਨਹੀਂ, ਮਹੀਨੇ ਵਿੱਚ ਇੱਕ ਦੀਵਾਨ ਵੀ ਅਸੀਂ ਸੁਣ ਆਈਏ, ਸੰਗਤ ਦੇ ਦਰਸ਼ਨ ਕਰ ਆਈਏ ਤੇ ਕੋਟਾ ਪੂਰਾ ਹੋ ਜਾਂਦਾ, ਮਹੀਨਾ ਲੰਘ ਜਾਂਦਾ। ਤੇ ਕਈ ਉਹ ਵੀ ਨੇ ਜਿਹੜੇ ਆ ਕੇ ਕਹਿਣਗੇ ਬਾਬਾ ਜੀ ਮਹੀਨੇ 'ਚ ਦੋ ਦੀਵਾਨ ਰੱਖੋ, ਇੱਥੇ ਪੱਕੇ 15 ਕੁ ਦਿਨਾਂ ਪਿੱਛੋਂ ਹੋਣਾ ਚਾਹੀਦਾ। ਸੋ ਜਿੰਨੀ ਜਿੰਨੀ ਕੁ ਕਿਸੇ ਦੀ ਸ਼ਰਧਾ ਹੈ, ਜਿੰਨੀ ਜਿੰਨੀ ਕੁ ਕਿਸੇ ਦੀ ਭਾਵਨਾ ਹੈ, ਜਿੰਨਾ ਜਿੰਨਾ ਕਿਸੇ ਦਾ ਪ੍ਰੇਮ ਆ, ਤੇ ਸਦਾ ਹੀ ਅਰਜ ਕਰਦਾ ਹੁੰਦਾ ਮਹਾਰਾਜ ਕਿਸੇ ਦਾ ਹੱਕ ਨਹੀਂ ਰੱਖਦੇ। ਪਤਤ ਪਾਵਨ ਹਰ ਬਿਰਧ ਸਦਾਏ, ਇੱਕ ਤਿਲ ਨਹੀਂ ਭੰਨਾ। ਮਹਾਰਾਜ ਨੇ ਇੱਕ ਤਿਲ ਜਿੰਨੀ ਘਾਲਣਾ ਵੀ ਜਿਹੜੀ ਹੈ ਸਾਡੀ ਬਿਰਥੀ ਨਹੀਂ ਜਾਣ ਦੇਣੀ। ਸੋ ਸਤਿਸੰਗ ਸਤਿਗੁਰ ਦੀ ਮਿਹਰ ਦਾ ਸਦਕਾ ਦੂਰੋਂ ਨੇੜਿਓਂ ਪਹੁੰਚ ਕੇ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਨੇ। ਸੈਂਕੜੇ ਪ੍ਰਾਣੀ ਜੋ ਇੱਕ ਮਹੀਨੇ ਦੇ ਵਿੱਚ ਖੰਡੇ ਬੜ ਦਾ ਅੰਮ੍ਰਿਤ ਛੱਕ ਕੇ ਗੁਰੂ ਕੇ ਜਹਾਜ਼ੇ ਚੜ੍ਹਦੇ ਨੇ ਸੰਗਰਾਂਦ ਤੋਂ ਸੰਗਰਾਂਦ ਤੱਕ, ਸੱਚੇ ਪਾਤਸ਼ਾਹ ਦੀ ਮਿਹਰ ਨਾਲ ਕਦੇ 4,000, ਕਦੇ 5,000, ਕਦੇ 10,000, ਕਦੇ 12,000। ਤੇ ਆਪ ਜੀ ਨੇ ਮੈਗਜ਼ੀਨ ਦੇ ਉੱਤੇ ਵੇਖਿਆ ਹੈ 17,000 ਪ੍ਰਾਣੀ ਵੀ ਇੱਕ ਮਹੀਨੇ ਵਿੱਚ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਗੁਰੂ ਕੇ ਜਹਾਜ਼ੇ ਚੜ੍ਹਿਆ। ਇਹ ਰਹਿਮਤਾਂ ਸਭ ਸਤਿਗੁਰਾਂ ਦੀਆਂ ਹਨ, ਬਖਸ਼ਿਸ਼ਾਂ ਸਭ ਸਤਿਗੁਰਾਂ ਦੀਆਂ ਹਨ, ਤੇ ਆਪੇ ਉਹਨਾਂ ਨੇ ਸੇਵਾ ਲੈ ਲੈਣੀ ਆ। ਜੇ ਕੋਈ ਐਵੇਂ ਮਾਨ ਕਰੀ ਫਿਰੇ ਵੀ ਅਸੀਂ ਸ਼ਿਕਾਰ ਰਹੇ ਹਾਂ, ਇਹ ਵੀ ਨਹੀਂ, ਇਹ ਕਿਰਪਾ ਸਭ ਸਤਿਗੁਰ ਦੀ ਆ। ਜੇ ਉਹ ਮਿਹਰ ਦਾ ਹੱਥ ਰੱਖ ਦੇਵੇ, ਗੁਰੂ ਹਰਿਕ੍ਰਿਸ਼ਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਗੂੰਗੇ ਝੀਵਰ ਦੇ ਸਿਰ ਦੇ ਉੱਤੇ ਛੱਟੀ ਰੱਖ ਦਿੱਤੀ ਤੇ ਉਹਦੇ ਤੋਂ ਵੀ ਗੀਤਾ ਦੇ ਅਰਥ ਕਰਾ ਦਿੱਤੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਤੇ ਬਖਸ਼ਿਸ਼ ਹੈ, ਇਹ ਤੇ ਸਤਿਗੁਰ ਦੀ ਮਿਹਰ, ਤੇ ਇਹ ਨਹੀਂ ਪਤਾ ਉਹਨੇ ਕਿਰਪਾ ਕਰ ਕਿਹਦੇ ਤੇ ਦੇਣੀ, ਕਿਹਦੇ ਤੇ ਬਖਸ਼ਿਸ਼ ਕਰ ਦੇਣੀ ਆ, ਔਰ ਕਿਸ ਰੂਪ ਤੇ ਕਿੰਨੀ ਕੁ ਕਿਰਪਾ, ਕਿਹਦੇ ਉੱਤੇ ਕਿੰਨੀ ਕੁ ਬਖਸ਼ਿਸ਼ ਆ। ਕੋਈ ਇਹ ਜ਼ਰੂਰੀ ਨਹੀਂ ਵੀ ਚੋਲਾ ਪਾਇਆ ਤੇ ਤਾਂ ਹੀ ਕਿਰਪਾ ਹੋਏਗੀ, ਜੇ ਪੱਗ ਬੰਨੋਗੇ ਗੋਲ ਤੇ ਤਾਂ ਹੀ ਕਿਰਪਾ ਹੋਏਗੀ, ਸ੍ਰੀ ਸਾਹਿਬ ਜੇ ਸਾਧ ਸੰਗਤ ਉੱਪਰ ਦੀ ਪਾਈ ਹੋਈ ਹੈ ਤਾਂ ਹੀ ਕਿਰਪਾ ਹੋਏਗੀ। ਠੀਕ ਆ, ਇਹ ਮਰਿਆਦਾ ਸਤਿਗੁਰਾਂ ਨੇ ਬਣਾਈ ਆ, ਪਰ ਆਨੰਦ ਤੇ ਫੇਰ ਆ ਵੀ ਜੇ ਕਕਾਰ ਵੀ ਹੋਣ ਤੇ ਅੰਦਰ ਕਕਾਰਾਂ ਦੀ ਰਹਿਤ ਵੀ ਹੋਵੇ, जे तन उत्ते बाणा ते अंदर बाणी भी होवे और कोई पता नहीं कोई किन्नी करंगी रूह है किहदे उत्ते सतगुरां ने कदों बख्शिश कर देनी आ ते जे एवें मान करी फिरीए खिमा करना पिया रहियो संसार विच कमी कोई नहीं ज्ञानियां दी पर जरूरी आ जे भी कोई ज्ञानी होवे ते उहनूं आत्मक ज्ञान भी होवे जे दुनियावी विद्या चार अखर पढ़ के ज्ञान प्राप्त करन वालियां दी संसार विच कमी कोई नहीं पर आत्म ज्ञान होना यह वड्डी गल संत बाबा करम सिंह जी महापुरख जिन्हां दी दास ने संगत कीती आ उहनां नूं सारे ज्ञानी जी कहिंदे सी ज्ञानी जी क्यों कहिंदे सी क्योंकि उहनां ने बहुत विद्या प्राप्त कीती बड़ियां संस्थावां विच रह के बड़ियां टकसालां विच रह के उहनां ने बहुत विद्या प्राप्त कीती ते कथा राड़ा सब करदे रहे ते उहनां नूं ज्ञानी जी कहना संगतां ने प्यार विच ज्ञानी भी सन ते संत भी सन ओ साधु भी सन पूर्ण साधु ओ ब्रह्म ज्ञानी भी सन कल्ला विद्या ही नहीं सी पढ़ी वेद किते बथेरे पढ़ ले कदे अपने आप नूं पढ़िया ही नहीं मंदर मसीती भज भज वड़दा कदे अपने अंदर तो वड़िया ही नहीं बुले शाह नित उड़दियां फड़दा जिहड़ा घर बैठा उहनूं फड़िया ही नहीं सो जरूरी आ वी जे कोई चार अखर विद्या दे पढ़ लवे ते आत्म ज्ञान नहीं होवे एक मिठी जी चपेड़ मारदे ने भाई गुरदास जी उहनां ज्ञानियां नूं जिहड़े मन विच मान कर बैण वी मेरे वर्गा कथा वाचक ही कोई नहीं ध्यान देना मेरे वर्गा कथा वाचक कोई नहीं मेरे वर्गा विद्वान कोई नहीं सिमरत पुराण कुटान बखान बहु भागवत वेद व्याकरण गीता शेष मरजेश अखलेश सुर महेश मन राग नाद दिज सुर नर अतीता ज्ञान अर ध्यान उन मन उकत जगत अर भगत सुर नर अतीता अर्ध लग मात्र गुर शब्द अखर मेक अगम अत अगम अगाध मीता ये भाई साहब का झोलना लिखिया होया भाई गुरदास जी का बड़ी चपेड़ मारी है उन्होंने मिठी जी समझाने वास्ते वेखी कितने मन विच मान ना कर बई मन विच हंकार ना कर बई जे चार अखर विद्या दे पढ़ लेने ते एवें कितने अपने आप नूं वड्डा ना समझण लग जाई जे तेनों कुछ बोलना आ गया ते मन विच मान ना कर लई जे चार लोग वाह 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 करन लग पे ने चंगा कहन लग पे ने अगे बैठे जे सत्कार कर दे आ ते मन विच मान नहीं करना भाई गुरदास जी ने बड़ा सुंदर प्रमाण दिता है हुण जे कोई बंदा कहे भी मैं गुरबाणी की कथा मैं बड़े लोगों तो सुनिया वह कहणगे मैं ते सारे गुरु ग्रंथ सिमर की कथा कर लैना कई इदां कहणगे मैं ते सच्चे पातशाह की कृपा जी मैं ते सारी कथा कर लैना पर भाई साहब कहिंदे ने कथा ते गुरु ग्रंथ साहिब महाराज दी सत संगत वेद कतेब चार वेद ने भाई साहब कहिंदे ने करोड़ा बन जान शेष शास्त्र ने करोड़ा बन जान सताई सिमरतियां ने करोड़ा बन जान गीता करोड़ा बन जान सत संगत जी जिन्ने भी राग ने करोड़ा बन जान नाद करोड़ा बन जान जिन्ने भी देवते ने एक 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 जिथे हुण असीं कहने आ के देवत्यां दी गिणती अथाह है लक्ष्मी आ विष्णु आ शिवजी आ कहिंदे एक एक ने करोड़ा करोड़ा बन जान गीता करोड़ा बन जान वेद शास्त्र करोड़ा बन जान पर गुरमंत्र नू गुर शब्द नू लगी होई अधी अधी लगा मात्र देवी ये सारे जने रल के अर्थ नहीं कर सकते आखो सतनाम
श्री वाहेगुरु
ते बंद वाहेगुरु बंदे दी बुद्धि ते बड़ी छोटी है बंदे दी मत ये ते बड़ी छोटी है उस साध संगत एडे एडे तकड़े ग्रंथ भी जे कठे हो के कोशिश करन अर्ध लग मात्र गुर शब्द अखर में गुर शब्द नो जो सतगुरा ने बाणी उच्चारण कीती है वाहो वाहो बाणी निरंकार है तिस जेवड़ अवर ना कोए ਗੁਰ ਸ਼ਬਦ ਨੂੰ ਲੱਗੀ ਹੋਈ ਅੱਧੀ ਲਗਾ ਮਾਤਰ ਦੇ ਵੀ ਇਹ ਸਾਰੇ ਜਣੇ ਰਲ ਕੇ ਅਰਥ ਨਹੀਂ ਕਰ ਸਕਦੇ। ਅਰਧ ਲਗ ਮਾਤਰ ਗੁਰ ਸ਼ਬਦ ਅੱਖਰ ਮੇਕ ਅਗਮ ਅਤ ਅਗਮ ਅਗਾਧ ਮੀਤਾ। ਹੇ ਮਿੱਤਰ, ਭਾਈ ਸਾਹਿਬ ਕਹਿੰਦੇ ਨੇ ਐਵੇਂ ਮਨ ਵਿੱਚ ਮਾਨ ਨਾ ਕਰ ਲਈ ਮੈਂ ਗਿਆਨੀ ਬਣ ਗਿਆ, ਮੈਂ ਕਥਾ ਕਰ ਲਾਂਗਾ, ਸਾਰੇ ਜਣੇ ਲੱਗ ਕੇ ਨਾ ਰਲ ਕੇ ਅੱਧੀ ਲਗਾ ਮਾਤਰ ਦੇ ਵੀ ਅਰਥ ਨਹੀਂ ਕਰ ਸਕਦੇ ਤੇ ਤੂੰ ਕਿਹਦਾ ਵਿਚਾਰਾ ਆਖੋ ਸਾਧਨਾ।
ਸ੍ਰੀ ਵਾਹਿਗੁਰੂ।
ਇਸੇ ਕਰਕੇ ਸਤ ਸੰਗ ਦਾਸ ਸਰਜ ਕਰ ਰਿਹਾ ਵੀ ਜੇ ਕਹੀਏ ਇਹ ਅਸੀਂ ਸ਼ਿਕਾਇਤ ਆ ਜਾਂ ਲੋਕ ਸਾਡੇ ਕਰਕੇ ਨਹੀਂ, ਇਹ ਸਭ ਸਤਿਗੁਰ ਦੀ ਮਿਹਰ, ਸਤਿਗੁਰ ਦੀ ਬਖਸ਼ਿਸ਼ ਆ। ਔਰ ਇਹ ਨਹੀਂ ਪਤਾ ਉਹਨੇ ਇਹ ਬਖਸ਼ਿਸ਼ ਕਿਹਦੇ ਉੱਤੇ ਕਰ ਦੇਣੀ, ਕਿਹਦੇ ਉੱਤੇ ਕਿਰਪਾ ਕਰ ਦੇਣੀ, ਕਿਸੇ ਤੇ ਵੀ ਬਖਸ਼ਿਸ਼ ਹੋ ਸਕਦੀ, ਕਿਸੇ ਤੇ ਵੀ ਕਿਰਪਾ ਹੋ ਸਕਦੀ। ਸਤਸੰਗ ਜੀ, ਇਹ ਡਿਊਟੀ ਕਿਸੇ ਦੀ ਵੀ ਲੱਗ ਸਕਦੀ ਆ। ਬੜੇ ਮਹਾਂਪੁਰਖ ਸੰਸਾਰ ਵਿੱਚ ਆਏ ਨੇ, ਸੰਤ ਗਿਆਨੀ ਗੁਰਬਚਨ ਸਿੰਘ ਭਿੰਡਰਾਂ ਵਾਲੇ ਆਏ, ਬਾਬਾ ਆਨੰਦ ਸਿੰਘ ਜੀ ਮਹਾਂਪੁਰਖ ਨਾਨਕ ਸਰ ਵਾਲੇ ਆਏ, ਸੰਤ ਬਾਬਾ ਈਸ਼ਵਰ ਸਿੰਘ ਜੀ ਰਾੜਾ ਸਾਹਿਬ ਵਾਲੇ ਆਏ, ਬੇਅੰਤ ਸਾਧੂ ਵਾਰੀ ਵਾਰੀ ਸਿਰਾ ਕੇ ਸੰਸਾਰ ਦਾ ਭਲਾ ਕਰਦੇ ਰਹੇ ਨੇ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਜਿਨ੍ਹਾਂ ਦੀਆਂ ਮਹਾਨ ਕਮਾਈਆਂ, ਜਿਨ੍ਹਾਂ ਨੇ ਸ਼ਹੀਦ ਭਗਤ ਸਿੰਘ ਦੇ ਦਾੜੀ ਤੇ ਕੇਸ ਜੇਲ੍ਹ ਚ ਰਖਾਏ ਸੀ, ਆਖੋ ਸਤਨਾਮ। ਕਹਿੰਦੇ ਬੜਾ ਤਕੜਾ ਸੂਰਮਾ ਪਰ ਇੱਥੋਂ ਹਾਰ ਜਾਏਗਾ, ਦਾੜੀ ਕੇਸ ਰੱਖ ਲਾ। ਫਿਰ ਸ਼ਹੀਦ ਭਗਤ ਸਿੰਘ ਹੋਣਾ ਨੇ ਭਾਈ ਸਾਹਿਬ ਜੀ ਦੇ ਕਹਿਣ ਦੇ ਉੱਤੇ ਦਾੜੀ ਤੇ ਕੇਸ ਰੱਖੇ ਸੀ ਤੇ ਸਤਸੰਗ ਜੀ ਉਹਨਾਂ ਦੀਆਂ ਮਹਾਨ ਕਮਾਈਆਂ ਹੀ ਅੱਜ ਅਸੀਂ ਖਾ ਰਹੇ, ਜਿਨ੍ਹਾਂ ਨੇ ਬੜੀ ਘਾਲਣਾ ਆਪਣੇ ਜੀਵਨ ਵਿੱਚ ਘਾਲੀ ਆ। ਸੋ ਸਤਸੰਗਤ ਆਪ ਜੀ ਨੇ ਕਾਫੀ ਸਮੇਂ ਤੋਂ ਆਨੰਦ ਮਾਣਿਆ, ਗੁਰੂ ਨਾਨਕ ਦੀ ਸੁਭ ਆ, ਅੱਜ ਸਾਰਾ ਸੰਸਾਰ ਗਾ ਰਿਹਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਉਹ ਗੁਰੂ ਆਏ ਸੰਸਾਰ ਵਿੱਚ ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕੱਲ ਰਾਖੀ ਮੇਰੀ ਸਭ ਤੋਂ ਵੱਡਾ ਕਿਉਂ ਆਖਿਆ ਗਿਆ। ਅੱਜ ਸਤਸੰਗ ਜੀ 2.5 ਅਰਬ ਗਿਣਤੀ ਮੁਸਲਮਾਨਾਂ ਦੀ ਆ। ਜਦੋਂ ਇਸਲਾਮ ਧਰਮ ਵਾਲੇ ਮੁਸਲਮਾਨ ਕਦੇ ਮੱਕੇ ਦਾ ਹੱਜ ਕਰਨ ਵਾਸਤੇ ਜਾਂਦੇ ਨੇ, ਉਹ ਮੱਕੇ ਦਾ ਹੱਜ ਮਗਰੋਂ ਕਰਦੇ ਨੇ, ਪਹਿਲਾਂ ਗੁਰੂ ਨਾਨਕ ਸਾਹਿਬ ਦੀ ਖੜਾਮ ਨੂੰ ਮੱਥਾ ਟੇਕਦੇ ਨੇ। ਆਖੋ ਸਤਨਾਮ।
ਸ੍ਰੀ ਵਾਹਿਗੁਰੂ।
ਗੁਰੂ ਨਾਨਕ ਸਾਹਿਬ ਨੂੰ ਅਸੀਂ ਕੋਈ ਨਹੀਂ ਪੂਜਦੇ, ਗੁਰੂ ਨਾਨਕ ਦੀ ਖੜਾਮ ਨੂੰ ਅੱਜ ਅਰਬਾਂ ਮੁਸਲਮਾਨ ਜਾ ਕੇ ਨਮਸਕਾਰ ਕਰਦੇ ਨੇ, ਮੱਥਾ ਟੇਕਦੇ ਨੇ। ਤੇ ਸਤਸੰਗਤ ਹੁਣ ਠੀਕ ਆ, ਜੇ ਅਸੀਂ ਗੁਰੂ ਨਾਨਕ ਸਾਹਿਬ ਦੇ ਆਗਮਨ ਦਿਹਾੜੇ ਮਨਾਈਏ, ਅਖੰਡ ਪਾਠ ਸਾਹਿਬ ਕਰਾਈਏ, ਲੰਗਰ ਲਾਈਏ, ਤੇ ਸਤਸੰਗਤ ਹੁਣ ਅੱਜ ਤੇ ਰੌਣਕਾਂ ਪਿੰਡ ਪਿੰਡ ਲੱਗੀਆਂ ਹੋਈਆਂ ਨੇ, ਜਗ੍ਹਾ ਜਗ੍ਹਾ ਤੇ ਦੀਵਾਨ ਚੱਲ ਰਹੇ ਨੇ, ਜਗ੍ਹਾ ਜਗ੍ਹਾ ਤੇ ਅਖੰਡ ਪਾਠ ਸਾਹਿਬ ਹੋ ਰਹੇ ਨੇ। ਅਖੰਡ ਪਾਠ ਸਾਹਿਬ ਕਰਾ ਵੀ ਦਿੱਤਾ, ਵਿੱਚ ਸੇਵਾ ਵੀ ਕੀਤੀ, ਨਗਰ ਕੀਰਤਨ ਕੱਢਿਆ ਗਿਆ ਤੇ ਵਿੱਚ ਟਰਾਲੀ ਵੀ ਲਾ ਦਿੱਤੀ ਗਈ, ਸਤਸੰਗਤ ਨਮਸਕਾਰ ਵੀ ਕੀਤੀ, ਰੁਮਾਲਾ ਵੀ ਚੜ੍ਹਾਇਆ ਤੇ ਸਤਸੰਗਤ ਗੁਰੂ ਨਾਨਕ ਸਾਹਿਬ ਦਾ ਜਨਮ ਦਿਨ ਵੀ ਮਨਾਇਆ। ਤੇ ਜੇ 2 ਦਿਨ ਅਜੇ ਲੰਘੇ ਨਹੀਂ ਤੇ ਫਿਰ ਠੇਕੇ ਤੇ ਚਲੇ ਗਿਆ ਤੇ ਫਿਰ ਉਹਦਾ ਕੀ ਫਾਇਦਾ ਹੋਇਆ, ਜੇ ਫਿਰ ਉਹੀ ਕੰਮ ਕਰਦੇ ਰਹਿਣਾ ਫਿਰ ਕੀ ਫਾਇਦਾ। ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾਉਣ ਦਾ ਮਤਲਬ ਵੀ ਇਹ ਆ ਕਿ ਸਾਡੇ ਅੰਦਰ ਗੁਰਮਤ ਦਾ ਪ੍ਰਕਾਸ਼ ਹੋਵੇ। ਜੇ ਗੁਰੂ ਨਾਨਕ ਸਾਹਿਬ ਦਾ ਜਨਮ ਦਿਹਾੜਾ ਤੇ ਮਨਾਇਆ, ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਤੇ ਮਨਾਇਆ ਤੇ ਤੇਰੇ ਅੰਦਰ ਜੇ ਹਨੇਰਾ ਹੀ ਰਿਹਾ ਤੇ ਫਿਰ ਕੀ ਫਾਇਦਾ। ਜੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾ ਕੇ ਅੰਦਰ ਹੀ ਪ੍ਰਕਾਸ਼ ਨਾ ਹੋਇਆ ਤੇ ਫਿਰ ਕੀ ਫਾਇਦਾ। ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾਈਏ, ਜਾ ਕੇ ਸੀਸ ਝੁਕਾਈਏ ਤੇ ਆਨੰਦ ਫੇਰ ਹੈ ਜੇ ਗੁਰੂ ਨਾਨਕ ਦੇ ਬਚਨ ਕਮਾਈਏ। ਤੇਰੇ ਦਰਬਾਰ ਦੀ ਸੋਭਾ ਹਰਦਮ ਮੈਂ ਗਾਈ ਜਾਵਾਂ, ਜੋ ਵੀ ਕੁਝ ਮਿਲ ਜਾਏ ਉੱਥੋਂ ਝੋਲੀ ਵਿੱਚ ਪਾਈ ਜਾਵਾਂ, ਕੁਛ ਵੀ ਮਿਲ ਜਾਏ ਜੇ ਸੁੱਖ ਦੇਵੇਂ ਤਾਂ ਵੀ ਤੇਰੀ ਦਾਤ, ਤੇ ਜੇ ਦੁੱਖ ਦੇਵੇਂ ਤੇ ਤਾਂ ਵੀ ਤੇਰੀ ਦਾਤ। ਜੇ ਹੁਣ ਉਹ ਦਰ ਤੇ ਗਏ ਹੀ ਆ ਤੇ ਜੇ ਗੁਰੂ ਨਾਨਕ ਨੂੰ ਗੁਰੂ ਮੰਨਿਆ ਹੀ ਆ ਤੇ ਜੋ ਦੇ ਰਿਹਾ ਰਜਾ ਵਿੱਚ ਆ ਜਾਓ, ਇਸੇ ਗੱਲ ਤੇ ਜ਼ੋਰ ਦਿੱਤਾ ਗੁਰੂ ਨਾਨਕ ਸਾਹਿਬ ਨੇ। ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਜੇ ਉਹ ਸਾਡੇ ਗੁਰੂ ਹਨ ਜੋ ਦੇ ਰਹੇ ਨੇ, ਬਸ ਉਹਨੂੰ ਝੋਲੀ ਚ ਪਵਾ ਲਈਏ, ਰਜਾ ਵਿੱਚ ਆ ਜਾਈਏ, ਦੁੱਖ ਸੁੱਖ ਨੂੰ ਸਮ ਕਰਕੇ ਮੰਨੀਏ, ਇੱਕੋ ਜੇ ਅਜਾਣੀਏ, ਸਮਝ ਲਓ ਵੀ ਸਾਡੇ ਅੰਦਰ ਗੁਰਮਤ ਦਾ ਪ੍ਰਕਾਸ਼ ਹੋ ਗਿਆ। ਜਿਹਦੇ ਅੰਦਰ ਗੁਰਮਤ ਦਾ ਪ੍ਰਕਾਸ਼ ਹੋ ਜਾਂਦਾ, ਜਿਹੜਾ ਸੱਚਮੁੱਚ ਗੁਰਮਤੀਆ ਹੈ, ਜਿਹੜਾ ਸੱਚਮੁੱਚ ਗੁਰਮੁਖ ਹੈ, ਜਿਹੜਾ ਸਹੀ ਮਹਿਣਿਆਂ ਵਿੱਚ ਗੁਰਸਿੱਖ ਹੈ, ਉਹਦੀ ਪਛਾਣ ਇੱਕੋ ਹੈ। ਜਿੰਨਾ ਮਰਜ਼ੀ ਦੁਖੀ ਹੋਵੇ ਪਰ ਜੇ ਉਹਨੂੰ ਪੁੱਛੋਗੇ ਨਾ ਤੇਰਾ ਕੀ ਹਾਲ ਹੈ, ਉਹਨੇ ਸਦਾ ਹੀ ਇਹ ਕਹਿਣਾ ਜੀ ਚੜ੍ਹਦੀ ਕਲਾ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਉਹਨੇ ਕਹਿਣਾ ਜੀ ਚੜ੍ਹਦੀ ਕਲਾ ਬਸ। ਜਿਹੜਾ ਗੁਰਮਤੀ ਹੈ ਪਛਾਣ ਹੈ ਪੱਕੀ। ਤੇ ਮਹਾਰਾਜ ਨੇ ਆਖਿਆ ਬਈ ਜੋ ਵੀ ਮਿਲਦਾ ਸਵੀਕਾਰ ਕਰ, ਜੇ ਸਾਧ ਸੰਗਤ ਖਿਮਾ ਕਰਿਓ। ਪੁੱਤਰ ਦਾ ਜਨਮ ਹੋਇਆ ਘਰ ਚ ਕਿੰਨੀ ਖੁਸ਼ੀ ਮਨਾਈ, ਕਿੰਨਾ ਚਾਅ ਚੜ੍ਹਿਆ, ਵਧਾਈਆਂ ਦਿੱਤੀਆਂ ਲੋਕਾਂ ਨੇ ਤੈਨੂੰ, ਪੁੱਤਰ ਹੋਇਆ, ਬੱਚਾ ਖੁਸ਼ ਹੋਇਆ, ਖੁਸ਼ੀ ਹੋਈ ਤੈਨੂੰ, ਬੱਚਾ ਵੱਡਾ ਹੋਇਆ, ਕਮਾਈ ਕਰਦਾ, ਕਮਾ ਕੇ ਲਿਆ ਕੇ ਦਿੰਦਾ ਤੈਨੂੰ ਸੁੱਖ ਵਾਸਤੇ। ਕਿੰਨਾ ਕੁਝ ਬੱਚੇ ਕਰਦੇ ਨੇ, ਤੇ ਜੇ ਉਹ ਬੱਚੇ ਦਾ 30 ਸਾਲਾਂ ਦਾ ਬੱਚਾ ਹੋ ਗਿਆ, ਜੇ ਉਹਦਾ ਵਿਛੋੜਾ ਪੈ ਗਿਆ ਤੇ ਉਹ ਝੱਲਣ ਤੋਂ ਕਿਉਂ ਫਿਰ ਅਸੀਂ ਕੰਨੀ ਕਤਰਾਉਂਦੇ ਹਾਂ। ਜਿਸ ਚੀਜ਼ ਦੇ ਮਲਾਪ ਦਾ ਸੁੱਖ ਹੈ, ਜਿਹਦੇ ਮਲਾਪ ਦਾ ਸੁੱਖ ਤੂੰ ਮਾਣ ਰਿਹਾ, ਉਹਦੇ ਵਿਛੋੜੇ ਦਾ ਦੁੱਖ ਕੋਈ ਹੋਰ ਝੱਲੇਗਾ, ਉਹ ਵੀ ਤੇ ਝੱਲਣਾ ਪਏਗਾ ਫਿਰ। ਜੇ ਕਿਸੇ ਦੇ ਮਲਾਪ ਦਾ ਸੁੱਖ ਅਸੀਂ ਮਾਣਨੇ ਆ ਤੇ ਫਿਰ ਵਿਛੋੜੇ ਦਾ ਦੁੱਖ ਝੱਲਣ ਲੱਗਿਆਂ ਕਿਉਂ ਘਬਰਾਉਂਦੇ ਆ? ਜੇ ਮਲਾਪ ਦਾ ਸੁੱਖ ਸਾਨੂੰ ਆ ਤੇ ਦੁੱਖ ਲੋਕ ਝੱਲ ਲੈਣ? ਖਿਮਾ ਕਰਨਾ, ਸੰਸਾਰ ਦੀ ਚਾਲ ਹੀ ਵੇਖੋ ਕਿੱਦਾਂ ਦੀ ਆ। ਵੱਡੇ ਵੱਡੇ ਗੁਰਮੁਖ ਕਹਿੰਦੇ ਕਹਾਉਂਦੇ ਜਥੇਦਾਰ, ਕਹਿੰਦੇ ਕਹਾਉਂਦੇ ਗੁਰਸਿੱਖ, ਜਿਹੜੇ ਕਹਿਣਗੇ 15-15 ਬਾਣੀਆਂ ਦਾ ਨਿਤਨੇਮ ਕਰਨ ਵਾਲੇ ਆ, ਤੇ ਨਾ ਰੱਬ ਕਰੇ ਕਿਸੇ ਬਹੁਤੇ ਪਿਆਰੇ ਦਾ ਵਿਛੋੜਾ ਪੈ ਜਾਏ ਤੇ ਰੋਂਦੇ ਝੱਲੇ ਨਹੀਂ ਜਾਂਦੇ, ਤੇ ਨਾਲੇ ਕਹਿਣਗੇ ਹੁਣ ਗੁਰਦੁਆਰੇ ਨਹੀਂ ਜਾਣਾ, ਹੁਣ ਨਹੀਂ ਜਾਣਾ, ਰੱਬ ਨੇ ਕੀ ਦਿੱਤਾ ਸਾਨੂੰ, ਲੈ ਮੇਰਾ ਤੇ ਜਵਾਨ ਪੁੱਤ ਵਿਛੜ ਗਿਆ। ਜੇ ਮਲਾਪ ਦਾ ਸੁੱਖ ਤੂੰ ਮਾਣਿਆ ਤੇ ਵਿਛੋੜੇ ਦਾ ਦੁੱਖ ਵੀ ਝੱਲਣਾ ਪਏਗਾ, ਉਹ ਕੋਈ ਹੋਰ ਕਿਵੇਂ ਝੱਲੇਗਾ? ਜਦੋਂ ਕੋਈ ਵਿਛੜੇਗਾ ਫਿਰ ਦੁੱਖ ਤੇ ਹੋਏਗਾ। ਤੇ ਗੁਰੂ ਨਾਨਕ ਸਾਹਿਬ ਨੇ ਇਹੀ ਆਖਿਆ, ਭਾਣੇ ਵਿੱਚ ਰਹੋ, ਭਾਣੇ ਵਿੱਚ ਚੱਲੋ। ਦਾਸ ਬੜੇ ਬੜੀਆਂ ਸਟੇਜਾਂ ਤੇ ਅਰਜ ਕਰਦਾ ਹੁੰਦਾ, ਪਟਿਆਲੇ ਵੀ ਦੀਵਾਨ ਲੱਗੇ ਸਨ, ਉੱਥੇ ਵੀ ਬੇਨਤੀ ਕੀਤੀ ਸੀ। ਦਰਖਤ ਵੱਲ ਵੇਖੋਗੇ, ਦਰਖਤ ਬੁੱਢਾ ਹੋ ਜਾਂਦਾ ਪਰ ਦਰਖਤ ਕਦੇ ਕਰੂਪ ਨਹੀਂ ਹੁੰਦਾ, ਬੰਦਾ ਬੁੱਢਾ ਹੋ ਜਾਂਦਾ ਤੇ ਕਰੂਪ ਹੋ ਜਾਂਦਾ, ਰੂਪ ਚਲੇ ਜਾਂਦਾ। ਦਰਖਤ ਕਦੇ ਕਰੂਪ ਨਹੀਂ ਹੁੰਦਾ, ਬੰਦਾ ਕਰੂਪ ਕਿਉਂ ਹੋ ਜਾਂਦਾ? ਕਿਉਂਕਿ ਦਰਖਤ ਰਜਾ ਚ ਰਾਜੀ ਹੈ ਤੇ ਬੰਦਾ ਉਲਟ ਚੱਲਦਾ, ਜਿਹੜਾ ਉਲਟ ਚੱਲੇਗਾ ਉਹ ਤੇ ਪੱਤੇ ਝਾੜ ਹੀ ਬਹੇਗਾ। ਖੁ
ਸਤਨਾਮ।
ਕਦੇ ਦਰਖਤ ਵੱਲ ਵੇਖੋਗੇ, ਜੇ ਹਵਾ ਪੂਰਬ ਵੱਲ ਲੈ ਜਾਏ ਤੇ ਪੂਰਬ ਵੱਲ ਹੋ ਜਾਂਦਾ, ਜੇ ਹਵਾ ਪੱਛਮ ਵੱਲ ਲੈ ਜਾਏ ਤੇ ਪੱਛਮ ਵੱਲ ਹੋ ਜਾਂਦਾ, ਜਿੱਧਰ ਨੂੰ ਹਵਾ ਆਵੇ ਦਰਖਤ ਉਸੇ ਪਾਸੇ ਨੂੰ ਹੋ ਜਾਂਦਾ। ਬੁੱਢਾ ਹੋ ਜਾਏਗਾ ਓਨਾ ਹੀ ਸੋਹਣਾ ਲੱਗਦਾ, ਜਿਹੜਾ ਬਹੁਤਾ ਬੁੱਢਾ ਦਰਖਤ ਹੈ ਨਾ ਉਹਦੀ ਛਾਂ ਬਹੁਤੀ ਸੰਘਣੀ ਤੇ ਬਹੁਤੀ ਆਨੰਦਦਾਇਕ ਹੁੰਦੀ ਆ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਿੰਨਾ ਦਰਖਤ ਬੁੱਢਾ ਹੋਏਗਾ ਉਹਦੀ ਓਨੀ ਛਾਂ ਜਿਹੜੀ ਆ ਉਹ ਠੰਡੀ ਹੁੰਦੀ ਆ, ਆਨੰਦਦਾਇਕ ਹੁੰਦੀ ਆ। ਤੇ ਦਰਖਤ ਕਰੂਪ ਨਹੀਂ ਹੁੰਦਾ, ਬੰਦਾ ਕਰੂਪ ਹੋ ਜਾਂਦਾ। ਕਰੂਪ ਰੂਪ ਜਿਹੜਾ ਚਲਿਆ ਜਾਂਦਾ। ਖਿਮਾ ਕਰਨ, ਬਜ਼ੁਰਗ ਇੱਥੇ ਵਿੱਚ ਬੈਠ ਬੈਠੇ ਆ, ਗੁੱਸਾ ਨਾ ਕਰ ਲੈਣ ਮੇਰਾ, ਅਸੀਂ ਵੀ ਬੁੱਢੇ ਹੋਣਾ ਇੱਕ ਦਿਨ, ਕੀ ਪਤਾ ਬੁੱਢੇ ਹੋਣਾ ਵੀ ਕਿ ਨਹੀਂ ਹੋਣਾ। ਤੇ ਸਤ ਸੰਗਤ ਹਰੇਕ ਨੇ ਜਿਹੜੇ ਅੱਜ ਨੌਜਵਾਨ ਨੇ ਉਹਨਾਂ ਨੇ ਇੱਕ ਦਿਨ ਬੁੱਢੇ ਹੋ ਜਾਣਾ। ਜਿਉਂ ਜਿਉਂ ਬੁੱਢੇ ਹੋਈ ਜਾਂਦੇ ਆ ਤੇ ਕਰੂਪ ਹੋਈ ਜਾਂਦੇ ਆ, ਇਹਦਾ ਕਾਰਨ ਕੀ ਆ? ਅਸੀਂ ਰਜਾ ਚ ਨਹੀਂ ਨਾ ਚੱਲੇ। ਜੇ ਦਰਖਤ ਅੜ ਕੇ ਖਲੋ ਜਾਏ ਵੀ ਮੈਂ ਤੇ ਉੱਧਰ ਨਹੀਂ ਹੁੰਦਾ, ਫਿਰ ਤੇ ਪੱਤੇ ਝੜ ਗਏ ਸਾਰੇ, ਫਿਰ ਤੇ ਟਾਹਣੀਆਂ ਟੁੱਟ ਗਈਆਂ, ਫਿਰ ਤੇ ਡਿੱਗਿਆ ਹੀ ਡਿੱਗਿਆ। ਤੇ ਜੇ ਰਜਾ ਚ ਚੱਲੇ, ਜਿੱਧਰ ਹਵਾ ਜਾਏ ਉੱਧਰ ਨੂੰ ਚੱਲੇ। ਗੁਰਮੁਖ ਉਹ ਆ ਜਿਵੇਂ ਮਹਾਰਾਜ ਚਲਾ ਰਹੇ ਨੇ ਉਵੇਂ ਚੱਲੇ। ਜੇ ਪਾਣੀ ਆ ਰਿਹਾ ਜਿਹੜੇ ਪਾਸੇ, ਹੁਣ ਭਾਖੜਾ ਚੋਂ ਪਾਣੀ ਆ ਰਿਹਾ ਤੇ ਤੁਸੀਂ ਭਾਖੜਾ ਚ ਛਾਲ ਮਾਰੋ, ਜਿੱਧਰ ਨੂੰ ਪਾਣੀ ਜਾਏਗਾ ਤੈਰਨ ਵਾਲੇ ਪਾਣੀ ਉੱਤੇ ਲੰਮੇ ਪੈ ਜਾਂਦੇ ਨੇ। ਚੰਗੇ ਜਿਹੜੇ ਤਾਰੂ ਨੇ ਨਾ, ਚੰਗੇ ਤਾਰੂ ਉਹ ਤੇ ਬਸ ਐ ਲੰਮੇ ਪੈ ਜਾਂਦੇ ਨੇ, ਉੱਤੇ ਬਸ ਸੁੱਤੇ ਹੀ ਜਾਣਗੇ, ਪਾਣੀ ਲਈ ਜਾਂਦਾ, ਚੰਗੇ ਤਾਰੂ ਨੇ ਜਿਹੜੇ। ਤੇ ਜੇ ਕੋਈ ਕਵੇ ਵੀ ਜਿੱਧਰੋਂ ਪਾਣੀ ਆ ਰਿਹਾ ਮੈਂ ਇੱਧਰ ਨੂੰ ਤੈਰਨ ਦੀ ਕੋਸ਼ਿਸ਼ ਕਰਾਂ,
ਉੱਤੇ ਕਿੰਨਾ ਕੁ ਦੂਰ ਜਾਏਗਾ? ਬਸ ਮੇਰਾ ਖਿਆਲ ਵੀ 5 ਕੁ ਮਿੰਟ ਉਹ ਤੈਰ ਲਵੇਗਾ, ਕੋਸ਼ਿਸ਼ ਕਰੇਗਾ, ਜ਼ੋਰ ਲਾਏਗਾ, ਵਾਹ ਲਾਏਗਾ, ਗਾਂ ਉਹਦੇ ਤੋਂ ਜਾਇਆ ਨਹੀਂ ਜਾਣਾ ਬਹੁਤਾ, ਖੜਾ ਤੇ ਉੱਥੇ ਹੀ ਰਹਿਣਾ ਉਹਨੇ, ਕੋਸ਼ਿਸ਼ ਜਿੰਨੀ ਮਰਜ਼ੀ ਕਰ ਲਏ, ਇਹ ਸੰਘਰਸ਼ ਕਰੇਗਾ, ਸੰਘਰਸ਼ ਕਰਨ ਕਰਕੇ ਥੱਕ ਜਾਏਗਾ, ਜਿਹੜਾ ਥੱਕ ਜਾਂਦਾ, ਜਿਹੜਾ ਸੰਘਰਸ਼ ਕਰਦਾ, ਜਿਹੜਾ ਅੜਦਾ ਉਹ ਕਰੂਪ ਹੋ ਜਾਂਦਾ, ਤੇ ਜਿੱਧਰ ਨੂੰ ਪਾਣੀ ਜਾ ਰਿਹਾ ਉੱਧਰ ਨੂੰ ਜਾਓ ਫਿਰ ਕਰੂਪ ਨਹੀਂ ਹੋਵਾਂਗੇ। ਜਿਹੜਾ ਰਜਾ ਚ ਚੱਲਦਾ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਂਪੁਰਖ ਰਾੜਾ ਸਾਹਿਬ ਵਾਲੇ ਬਿਲਕੁਲ 70 ਸਾਲ ਦੀ ਉਮਰ ਬਜ਼ੁਰਗ ਹੋ ਗਏ, 70 ਸਾਲ ਦੀ ਉਮਰ, 60 ਕੇ ਬੁੱਢੇ ਭਾਵ ਹੈ, ਭਾਵੇਂ ਗੁਰਮੁਖ ਬੁੱਢੇ ਨਹੀਂ ਹੁੰਦੇ, ਅਸੀਂ ਮੰਨਨੇ ਆ ਬਾਣੀ ਦਾ ਵੀ ਫੈਸਲਾ, ਪਰ ਸਤ ਸੰਗਤ ਸਰੀਰ ਦੇ ਉੱਤੇ ਤੇ ਬੁਢੇਪਾ ਆਇਆ ਨਾ, ਮਨ ਭਾਵੇਂ ਬੁੱਢਾ ਨਾ ਹੋਵੇ ਸਰੀਰ ਤੇ ਬੁਢੇਪਾ ਆਉਂਦਾ ਹੈ, ਤੇ ਸਾਧ ਸੰਗਤ ਜੀ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਉਮਰ ਤੇ ਭਾਵੇਂ 70 ਸਾਲ ਦੀ ਹੋ ਗਈ ਪਰ ਚਿਹਰਾ ਉਦੋਂ ਵੀ ਸੋਹਣਾ ਹੋ ਗਿਆ। ਆਖੋ ਸਤਨਾ
ਵਾਹਿਗੁਰੂ,
ਉਹਨਾਂ ਦੀਆਂ ਫੋਟੋਆਂ ਵੇਖੋ ਕਾਂ ਕਦੇ, ਉਹਨਾਂ ਦਾ ਚਿਹਰਾ ਉਦੋਂ ਵੀ ਸੋਹਣਾ ਹੋ ਗਿਆ, ਸਾਡਾ ਰੂਪ ਚਲੇ ਜਾਂਦਾ। ਬਾਬਾ ਪਰਮਜੀਤ ਸਿੰਘ ਹੋਣੀ ਬੈਠੇ ਨੇ, ਇਹਨਾਂ ਦੇ ਪਿਤਾ ਜੀ ਨੇ ਬਾਬਾ ਦਲਵੀਰ ਸਿੰਘ ਜੀ, ਮੇਰਾ ਖਿਆਲ ਆ ਉਹਨਾਂ ਦੀ ਉਮਰ ਵੀ 60 ਤੋਂ ਉੱਪਰ ਹੋਏਗੀ, ਪਰ ਉਹਨਾਂ ਨੂੰ ਦਰਸ਼ਨ ਕਰਕੇ ਮਨ ਦੀ ਮਨ ਨੂੰ ਸ਼ਾਂਤੀ ਆ ਜਾਂਦੀ। ਸੰਤ ਬਾਬਾ ਅਤਰ ਸਿੰਘ ਮਸਤਵਾਣਾ ਸਾਹਿਬ ਵਾਲੇ ਮਹਾਂਪੁਰਖਾਂ ਦੇ ਦਰਸ਼ਨ ਕੀਤੇ ਜਾਰਜ ਪੰਚਮ ਨੇ, ਉਹ ਕਹਿੰਦਾ ਉਹ ਜਿਹਨੇ ਰੱਬ ਵੇਖਣਾ ਮਸਤਵਾਣਾ ਸਾਹਿਬ ਚਲੇ ਜਾਓ, ਇੰਨਾ ਤੇਜ ਸੀ ਮਹਾਂਪੁਰਖਾਂ ਦਾ। ਤੇ ਧਿਆਨ ਦਿਓ, ਜਿਹੜਾ ਰਾਜਾ ਚ ਰਹਿਣ ਵਾਲਾ ਗੁਰਸਿੱਖ ਹੋਵੇ ਭਾਵੇਂ ਜਿੰਨਾ ਮਰਜ਼ੀ ਉਹ ਕਾਲਾ ਹੋਵੇ ਸਾਰਿਆਂ ਨੂੰ ਸੋਹਣਾ ਲੱਗਦਾ। ਤੇ ਇੱਕ ਗੱਲ ਯਾਦ ਰੱਖਿਓ, ਦੁਨੀਆਂ ਦੇ ਵਿੱਚ ਕੋਈ ਰੰਗ ਕਰਕੇ ਸੋਹਣਾ ਨਹੀਂ ਲੱਗਦਾ, ਕੋਈ ਪਹਿਰਾਵੇ ਕਰਕੇ ਸੋਹਣਾ ਨਹੀਂ ਲੱਗਦਾ, ਸੋਹਣਾ ਲੱਗਦਾ ਤੇ ਗੁਣਾ ਕਰਕੇ। ਕੋਇਲ ਦਾ ਰੰਗ ਤੇ ਬਿਲਕੁਲ ਹੀ ਕਾਲਾ, ਕੋਇਲ ਦਾ ਰੰਗ ਬਿਲਕੁਲ ਕਾਲਾ ਹੈ, ਪਰ ਉਹਦੇ ਵਿੱਚ ਗੁਣ ਐਡਾ ਤਕੜਾ ਵੀ ਉਹ ਸਾਰਿਆਂ ਨੂੰ ਸੋਹਣੀ ਲੱਗਦੀ ਹੈ। ਕੋਇਲ ਨੂੰ ਕੌਣ ਨਹੀਂ ਚੰਗੀ ਸਮਝਦਾ? ਕੌਣ ਹੈ ਦੁਨੀਆ ਦਾ ਬੰਦਾ ਜਿਹੜਾ ਕਵੇ ਮੈਨੂੰ ਕੋਇਲ ਦੀ ਆਵਾਜ਼ ਸੋਹਣੀ ਨਹੀਂ ਲੱਗਦੀ? ਕੋਇਲ ਉਹ ਰੰਗ ਉਹਦਾ ਸ਼ਾਹ ਕਾਲਾ ਲੱਗਦੀ ਹੈ ਸਾਰਿਆਂ ਨੂੰ ਸੋਹਣੀ, ਤੇ ਬਿਲਕੁਲ ਚਿੱਟਾ ਹੁੰਦਾ ਬਗਲਾ। ਜੇ ਦੁਨੀਆ ਰੰਗ ਹੀ ਪਸੰਦ ਕਰਦੀ ਹੋਵੇ ਤੇ ਫਿਰ ਬਗਲੇ ਨੂੰ ਪਸੰਦ ਨਾ ਕਰ ਲਈਏ, ਉਹਨੂੰ ਰੱਖ ਨਾ ਲਈਏ ਘਰ ਚ, ਹੋਰ ਇੰਨੇ ਜਾਨਵਰ ਘਰਾਂ ਚ ਰੱਖ ਲਈਦੇ ਆ, ਤੇ ਚਿੱਟਾ ਬਿਲਕੁਲ ਬਗਲਾ ਉਹਨੂੰ ਕਿਉਂ ਨੀ ਰੱਖਦੇ ਘਰ ਚ? ਬਗਲਾ ਡੱਡੀਆਂ ਮੱਛੀਆਂ ਖਾਣ ਵਾਲਾ ਸੋਹਣਾ ਨਹੀਂ ਲੱਗਦਾ, ਚੰਗਾ ਨਹੀਂ ਲੱਗਦਾ। ਭਾਵੇਂ ਖਿਮਾ ਕਰਨਾ, ਬਗਲਿਆਂ ਦੀ ਬਰਾਦਰੀ ਵਾਲੇ ਬੰਦੇ ਵੀ ਦੁਨੀਆਂ ਵਿੱਚ ਬੜੇ ਨੇ, ਜਿਨ੍ਹਾਂ ਨੇ ਉਹੀ ਖਾਣਾ ਜੋ ਉਹ ਖਾਂਦਾ, ਜਿਨ੍ਹਾਂ ਨੇ ਨਾ ਮੱਛੀਆਂ ਛੱਡਣੀਆਂ ਨੇ, ਨਾ ਡੱਡੀਆਂ ਛੱਡਣੀਆਂ ਨੇ, ਨਾ ਉਹਨਾਂ ਨੇ ਕੱਛੂ ਛੱਡਣੇ ਨੇ, ਹੈਗੇ ਏਦਾਂ ਦੇ। ਤੇ ਉਹ ਵੀ ਬੰਦੇ ਉਹ ਬਗਲੇ ਨੂੰ ਪਸੰਦ ਨਹੀਂ ਕਰਦੇ ਵੀ ਉਹ ਹੋਏ ਤੇ ਕੀ ਖਾਂਦਾ, ਮਾਸ ਖਾਂਦਾ, ਉਹਨੂੰ ਚੰਗਾ ਨਹੀਂ ਲੱਗਦਾ ਬਗਲਾ। ਤੇ ਸਤਸੰਗ ਦਾ ਰੰਗ ਬਗਲੇ ਦਾ ਚਿੱਟਾ ਮਾਰ ਗਿਆ ਔਗਣ, ਸੋਹਣਾ ਹੋ ਕੇ ਵੀ ਸੋਹਣਾ ਨਹੀਂ ਲੱਗਦਾ। ਤੇ ਰੰਗ ਕੋਇਲ ਦਾ ਕਾਲਾ ਉੱਚਾ ਚੁੱਕ ਦਿੱਤਾ ਉਹਨੂੰ ਉਹਦੇ ਗੁਣ ਨੇ, ਕਾਲੀ ਹੋ ਕੇ ਵੀ ਕਾਲੀ ਨਹੀਂ ਲੱਗਦੀ। ਆਖੋ ਸਤਨਾ
ਸ੍ਰੀ ਵਾਹਿਗੁਰੂ।
ਕਾਲੀ ਹੋ ਕੇ ਵੀ ਉਹ ਕੋਇਲ ਕਾਲੀ ਨਹੀਂ ਲੱਗਦੀ, ਤੇ ਫਿਰ ਗੁਣ ਚੰਗੇ ਨੇ। ਅਸੀਂ ਆਪਣੇ ਅੰਦਰ ਗੁਣ ਪੈਦਾ ਕਰੀਏ, ਕੁਆਲਿਟੀ ਹੋਵੇ ਕੁਆਂਟਿਟੀ ਨਾ ਹੋਵੇ, ਗੁਣ ਹੋਣ ਸਾਡੇ ਅੰਦਰ। ਤੇ ਜਿਹਦੇ ਅੰਦਰ ਗੁਣ ਹੋਵੇ ਉਹ ਭਾਵੇਂ ਜਿਹੋ ਜਿਹਾ ਮਰਜ਼ੀ ਹੋਵੇ ਉਹ ਸਾਰੇ ਸੰਸਾਰ ਨੂੰ ਸੋਹਣਾ ਲੱਗਦਾ, ਉਹ ਸਾਰੀ ਦੁਨੀਆ ਨੂੰ ਸੋਹਣਾ ਲੱਗਦਾ। ਤੇ ਧਿਆਨ ਦਿਓ ਪਿਆ ਦਿਓ, ਕੋਇਲ ਨੂੰ ਆਖਣ ਮਿੱਠੀ ਬੋਲੀ, ਕਾਂ ਆਖਣ ਕੰਨ ਖਾਵਣ, ਕਾਂ ਵੀ ਕਾਲਾ ਕੋਇਲ ਵੀ ਕਾਲੀ, ਦੋਵੇਂ ਪੰਛੀ ਜਾਤ ਸਦਾਵਣ, ਜਾਂ ਟੁੱਕ ਵੇਖੇ ਤਾਂ ਕਾਂ ਕਾਂ ਕਰਦਾ, ਹੀਣਾ ਜਗ ਤੋਂ ਹੋਇਆ, ਪ੍ਰੀਤਮ ਦੇ ਬਿਰਹੋਂ ਵਿੱਚ ਗਾਵੇ ਕੋਇਲ ਸੋਭਾ ਪਾਵਣ। ਕਾਂ ਨਹੀਂ ਸੋਹਣਾ ਲੱਗਦਾ ਕਿਉਂਕਿ ਉਹ ਟੁੱਕ ਪਿੱਛੇ ਗਾਉਂਦਾ ਹੈ, ਤੇ ਕੋਇਲ ਸੋਹਣੀ ਤਾਂ ਲੱਗਦੀ ਹੈ ਉਹ ਆਪਣੇ ਪਿਆਰੇ ਦੇ ਪਿਆਰ ਵਿੱਚ ਗਾਉਂਦੀ ਹੈ, ਬਿਰਹੋਂ ਵਿੱਚ ਗਾਉਂਦੀ ਹੈ। ਜੈਸੇ ਕੌਆ ਕੋਕਿਲਾ ਹੈ ਦੋਨੋਂ ਖਗ ਸਿਆਮ ਤਨ, ਜਾਨੀਏ ਅਸ਼ੁਭ ਸ਼ੁਭ ਸ਼ਬਦ ਸੋ ਪਾਖੀਏ। ਸੋ ਆਓ ਹੁਣ ਆਪਾਂ ਬਹੁਤਾ ਗਾਂਹ ਨਾ ਜਾਈਏ, ਅੱਜ ਆਪਾਂ ਥੋੜਾ ਜਿਹਾ ਸਮਾਂ, ਕਿਉਂਕਿ ਠੰਡ ਹੈ, ਮੌਸਮ ਠੰਡਾ ਹੈ, ਤੇ ਬਾਕੀ ਸੰਗਤ ਨੇ ਬੜੀ ਦੂਰ ਦੂਰ ਜਾਣਾ ਹੈ, ਬੜੇ ਪਿਆਰ ਵਾਲੇ, ਕੁਛ ਅਮੈਰੀਕਾ ਤੋਂ, ਕੁਛ ਕੈਨੇਡਾ ਤੋਂ, ਕੁਛ ਇੰਗਲੈਂਡ ਤੋਂ, ਆਸਟ੍ਰੇਲੀਆ ਤੋਂ, ਕੁਛ ਪ੍ਰੇਮੀ ਦੂਰੋਂ ਦੂਰੋਂ ਆਏ ਆ। ਤੇ ਆਪਾਂ ਥੋੜਾ ਸਮਾਂ ਅੱਜ ਧੰਨ ਗੁਰੂ ਨਾਨਕ ਸਾਹਿਬ ਦੇ ਪਿਆਰ ਵਿੱਚ ਹਾਜ਼ਰੀ ਕਰੀਏ, ਮਹਾਰਾਜ ਦੇ ਚਰਨਾਂ 'ਚ ਹਾਜ਼ਰੀ ਲਵਾਈਏ। ਹਾਂਜੀ, ਪਹਿਲਾਂ ਅਰਜ਼ ਕਰ ਰਿਹਾ ਸਾਂ ਵੀ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾਈਏ, ਪਰ ਜੇ ਸਾਡੇ ਅੰਦਰ ਗੁਰਮਤ ਦਾ ਪ੍ਰਕਾਸ਼ ਹੋਵੇ ਉਹਦਾ ਫਾਇਦਾ ਹੀ ਤਾਂ, ਉਹਦਾ ਲਾਭ ਹੀ ਤਾਂ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਦੋਂ ਆਏ ਨੇ ਨਾ ਸੰਸਾਰ ਵਿੱਚ, ਉਦੋਂ ਬੜੀ ਭਰਮਾਰ ਸੀ ਦੁਨੀਆਂ ਵਿੱਚ, ਬੜੇ ਗਿਆਨੀਆਂ ਦੀ, ਬੜੇ ਬੜੇ ਪੰਡਿਤ ਜਿਹੜੇ ਲੋਕਾਂ ਨੂੰ ਲੁੱਟਦੇ ਸੀ, ਉਹਨਾਂ ਨੇ ਧਰਮ ਦੇ ਠੇਕੇਦਾਰ ਬਣ ਚੁੱਕੇ ਸੀ, ਧਰਮ ਦੇ ਠੇਕੇਦਾਰ ਲੋਕਾਂ ਨੂੰ ਗੁੰਮਰਾਹ ਕਰਦੇ ਸੀ। ਜਦੋਂ ਗੁਰੂ ਨਾਨਕ ਸਾਹਿਬ ਦਾ ਆਉਣਾ ਹੋਇਆ, ਕਹਿੰਦੇ ਇੰਨਾ ਬੁਰਾ ਹਾਲ ਸੀ, ਇੰਨਾ ਬੁਰਾ ਹਾਲ ਸੀ ਵੀ ਇੱਕ ਵੀ ਬੰਦਾ ਚੰਗਾ ਨਹੀਂ ਸੀ ਲੱਭਦਾ, ਵੀ ਬੜਾ ਗੁਰਮੁਖ ਹੈ, ਬੜਾ ਵਧੀਆ ਜੀ, ਨਹੀਂ, ਬਹੁਤ ਬੁਰਾ ਹਾਲ ਹੋ ਗਿਆ। ਕੱਲ ਮਲ ਹੋਈ ਮੇਦ ਨਹੀਂ ਅਰਦਾਸ ਕਰੇ ਲਿਵ ਲਾਏ, ਕਹਿੰਦੇ ਧਰਤੀ ਵੀ ਡੋਲਣ ਲੱਗ ਪਈ। ਉਹਨੇ ਫਿਰ ਆਖਿਆ ਵੀ ਇਹ ਅਕਾਲ ਪੁਰਖ ਕੋਈ ਕਿਰਪਾ ਕਰ, ਕੋਈ ਐਸੀ ਰੂਹ ਭੇਜ ਜੋ ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਥਾਰ ਜਿੱਤ ਦੁਆਰ ਉੱਭਰ ਤਿੱਤਲ ਹੋਵਾ, ਕੋਈ ਜਗਤ ਨੂੰ ਤਾਰਨ ਵਾਲੀ ਰੂਹ ਆਵੇ। ਉਸ ਵੇਲੇ ਵਿੱਚ ਕਹਿੰਦੇ ਨੇ ਇੱਕ ਫਕੀਰ ਨੇ, ਉਹ ਫਕੀਰ ਸੀ ਇੱਕ, ਜਦੋਂ ਉਹਨੂੰ ਕਿਸੇ ਨੇ ਦੱਸਣਾ ਫਲਾਣੇ ਘਰ ਬੱਚਾ ਜੰਮਿਆ, ਉਹਨੇ ਆਖਣਾ ਉਹ ਰੱਬਾ ਤੂੰ ਫਿਰ ਧੋਖਾ ਖਾ ਗਿਆ। ਫਕੀਰ ਨੇ ਕਹਿਣਾ ਰੱਬਾ ਤੂੰ ਫਿਰ ਧੋਖਾ ਖਾ ਗਿਆ, ਤੂੰ ਫਿਰ ਇੱਕ ਬੇਈਮਾਨ ਦੁਨੀਆਂ ਤੇ ਭੇਜ ਦਿੱਤਾ, ਇਹਨੇ ਤੇਰੇ ਬਾਗ ਨੂੰ ਉਜਾੜ ਦੇਣਾ, ਫਿਰ ਇੱਕ ਬੇਈਮਾਨ ਅਕਿਰਤ ਕਣ। ਰੱਬਾ ਤੂੰ ਬੇਈਮਾਨ ਤੇ ਭਰੋਸਾ ਕਰ ਲਿਆ, ਵੇਖੀ ਤੂੰ ਖਤਾ ਖਾਏਂਗਾ। ਫਕੀਰ ਗਿਆ ਕਰੇ, ਇੱਕ ਹੋਰ ਬੇਈਮਾਨ ਭੇਜ ਦਿੱਤਾ, ਇੰਨਾ ਸਮਾਂ ਭਿਆਨਕ ਆ ਚੁੱਕਿਆ ਸੀ, ਜਿਹੜਾ ਵੀ ਆਉਂਦਾ ਸੀ ਕਹਿੰਦੇ ਲੁੱਟਦਾ ਹੀ ਹੈ ਜੀ, ਜਿਹੜਾ ਵੀ ਆਉਂਦਾ ਕਹਿੰਦੇ ਧੋਖੇਬਾਜ਼ ਬੇਈਮਾਨ ਅਕਿਰਤ ਕਣ। ਉਹ ਫਕੀਰ ਕਿਹਾ ਕਰੇ ਇੱਕ ਹੋਰ ਭੇਜ ਦਿੱਤਾ ਤੂੰ, ਤੇਰੀ ਬਣਾਈ ਹੋਈ ਇਹ ਕੁਦਰਤ ਨੂੰ ਉਜਾੜਨ ਵਾਸਤੇ, ਤੇਰੇ ਬਣਾਏ ਹੋਏ ਬਾਗ ਨੂੰ ਉਜਾੜਨ ਵਾਸਤੇ ਤੂੰ ਇਹਦੇ ਤੇ ਭਰੋਸਾ ਕੀਤਾ, ਕਿਉਂ ਕੀਤਾ? ਇਹਨੇ ਤੇਰਾ ਨਾਮ ਨਹੀਂ ਜਪਣਾ ਕੇ, ਇਹਨੇ ਤੈਨੂੰ ਭੁੱਲ ਜਾਣਾ, ਤੂੰ ਐਵੇਂ ਵਿਸ਼ਵਾਸ ਕਰ ਬੈਠਾ, ਤੇ ਹਾਲ ਅੱਜ ਵੀ ਇਹੀ ਆ। ਕਹਿੰਦੇ ਨੇ ਜਦੋਂ ਬੱਚਾ ਮਾਤਾ ਦੇ ਉਧਰ ਵਿੱਚ ਹੁੰਦਾ ਨਾ ਤੇ ਬੜੀਆਂ ਅਰਦਾਸਾਂ ਕਰਦਾ, ਬੜੀਆਂ ਅਰਦਾਸਾਂ ਕਰਦਾ ਵੀ ਮੈਨੂੰ ਇਹ ਜਠਰਾ ਅਗਨੀ ਦੇ ਵਿੱਚੋਂ ਕੱਢ ਲੈ, ਮੈਂ ਸਵਾਸ ਸਵਾਸ ਤੇਰਾ ਨਾਮ ਜਪਾਂਗਾ। ਬੜੀ ਭੈੜੀ ਅੱਗ ਹੈ, ਕਹਿੰਦੇ ਮਾਤਾ ਦੇ ਉਧਰ ਵਿੱਚ ਕੱਚ ਵੀ ਚੱਲਿਆ ਜਾਵੇ, ਪੱਥਰ ਵੀ ਚੱਲਿਆ ਜਾਵੇ ਤੇ ਪੱਥਰ ਵੀ ਪਿਘਲ ਜਾਂਦਾ, ਉਹ ਅਗਨੀ ਏਦਾਂ ਦੀ ਹੈ, ਜਠਰਾ ਅਗਨੀ। ਤੇ ਮਾਤਾ ਦੇ ਉਧਰ ਵਿੱਚੋਂ ਪਰਮੇਸ਼ਰ ਇਹਨੂੰ ਬਚਾਉਂਦਾ, ਅਰਦਾਸਾਂ ਕਰਦਾ, ਕੁੰਭੀ ਨਰਕ ਦੇ ਵਿੱਚ ਆ, ਪੁੱਠਾ ਲਟਕ ਰਿਹਾ ਤੇ ਮੈਨੂੰ ਬਾਹਰ ਕੱਢ, ਮੈਂ ਬੜਾ ਦੁਖੀ ਹਾਂ। ਤੇ ਮਹਾਂਪੁਰਖ ਰਾੜਾ ਸਾਹਿਬ ਵਾਲੇ ਕਹਿੰਦੇ ਹੁੰਦੇ ਸਨ, ਸੰਤ ਬਾਬਾ ਈਸ਼ਰ ਸਿੰਘ ਜੀ ਕਹਿੰਦੇ ਨੇ ਫਿਰ ਇਹ ਬੜੇ ਵਾਅਦੇ ਕਰਦਾ ਵੀ ਮੈਂ ਤੇਰਾ ਸਵਾਸ ਸਵਾਸ ਨਾਮ ਜਪਾਂਗਾ, ਮੈਨੂੰ ਇੱਕ ਵਾਰੀ ਇੱਥੋਂ ਕੱਢ। ਤੇ ਪਰਮੇਸ਼ਰ ਨੇ ਆਖਿਆ ਵੀ ਨਾਮ ਸਵਾਸ ਸਵਾਸ ਨਹੀਂ ਤੇ ਢਾਈ ਘੰਟੇ ਜਪ ਲਿਆ ਕਰੀ, ਢਾਈ ਘੰਟੇ। ਕਹਿੰਦਾ ਹਾਂ ਢਾਈ ਘੰਟੇ ਜਪਿਆ ਕਰਾਂਗਾ ਰੋਜ਼। ਪਰ ਉਹਨਾਂ ਨੇ ਕਹਿਣਾ ਪਿਆਰਿਓ ਜਦੋਂ ਸੰਸਾਰ ਚ ਆ ਗਏ ਹਾਂ ਤੇ ਵਾਅਦੇ ਤੇ ਬੜੇ ਕੀਤੇ ਮੁੱਕਰ ਗਏ, ਜਦੋਂ ਪੁੱਠਾ ਲਟਕਦਾ ਸਾਂ ਉਹ ਦਿਨ ਭੁੱਲ ਗਏ, ਉਹ ਦਿਨ ਭੁੱਲ ਗਏ, ਉਹ ਜਿਹੜਾ ਨੌ ਮਹੀਨੇ ਦਾ ਸਮਾਂ ਪੁੱਠਾ ਲਟਕਦਾ ਰਿਹਾ ਉਹ ਚੇਤਾ ਭੁੱਲ ਗਿਆ। ਕਹਿੰਦੇ ਤੈਨੂੰ ਉਦੋਂ ਕਹਿੰਦਾ ਸੈਂਜ ਪੂੰਗਾ ਨਾਮ ਤੇਰਾ ਵਾਅਦਾ ਕਰਕੇ ਮੁੱਕਰ ਗਿਆ, ਉਦੋਂ ਕਹਿੰਦਾ
Oh, ਭੈਣਾ ਭੈਣਾ ਵਾਰੀ ਦਾ ਖਿਆਲ ਰੱਖੋ
ਪਾਲ ਕਰੈ ਸੋ ਕਿਉਂ ਮਨੋ
ਵਸਾਰੀਐ
ਮਨੋ ਕਿਉਂ ਵਸਾਰੀਐ ਏਵਡ ਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵ ਕਹਿੰਦੇ ਨੇ ਉਹ ਅਗਨ ਵਿੱਚ ਵੀ ਆਹਾਰ ਪਹੁੰਚਾ ਰਿਹਾ ਉਹਨੂੰ ਕਿਉਂ ਭੁੱਲ ਗਿਆ ਤੇ ਸਾਧ ਸਿੰਘ ਜੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਆਉਣ ਤੋਂ ਪਹਿਲਾਂ ਇਹ ਹਾਲ ਸੀ ਵੀ ਫਕੀਰ ਇੱਕ ਕਹਿੰਦਾ ਵੀ ਬੇਈਮਾਨ ਤੇ ਇੱਕ ਹੋਰ ਬੇਈਮਾਨ ਤੇ ਵਿਸ਼ਵਾਸ ਕਰ ਲਿਆ ਤੂੰ ਰੱਬ ਨੂੰ ਲਾਂਭਾ ਦਿਆ ਕਰੇ ਜੇ ਕੋਈ ਬੱਚਾ ਜੰਮਿਆ ਕਰੇ ਇਹ ਹਾਲ ਸੀ ਉਸ ਸਮੇਂ ਦਾ ਤੇ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਆਗਮਨ ਹੋਇਆ ਹੁਣ ਕੱਤਕ ਦੀ ਪੂਰਨਮਾਸ਼ੀ ਨੂੰ ਹੁਣ ਭਾਵੇਂ ਮੱਘਰ ਚੜ ਗਿਆ ਪੂਰਨਮਾਸ਼ੀ ਫਰਕ ਪੈ ਗਿਆ ਥੋੜ੍ਹਾ ਜਿਹਾ ਦਿਨਾਂ ਦਾ ਗੁਰੂ ਨਾਨਕ ਸਾਹਿਬ ਦਾ ਅਵਤਾਰ ਪੁਰਬ ਮੰਨਿਆ ਜਾਂਦਾ ਹੈ ਪਰ ਕਈਆਂ ਇਤਿਹਾਸਕਾਰਾਂ ਨੇ ਵੱਖੋ ਵੱਖਰੀਆਂ ਇਹ ਲਿਖਿਆ ਵੀ ਕਿਸੇ ਨੇ ਕਦੋਂ ਕਿਸੇ ਨੇ ਕਦੋਂ ਮਰਦ ਪ੍ਰਕਾਸ਼ ਵੱਖੋ ਵੱਖਰਾ ਪਰ ਚਲੋ ਜਿਹੜਾ ਹੈ ਹੁਣ ਸੰਗਤਾਂ ਮਨਾ ਰਹੀਆਂ ਨੇ ਬੜੀ ਧੂਮ ਧਾਮ ਨਾਲ
कि चंद्रमा पूर्णमाशी दा चंद्रमा पूरा ते पूरे गुरु नानक साहिब जी पूर्णमाशी दा चंद्रमा सी पूरा जदों गुरु नानक साहिब सच्चे पातशाह दा आगमन होया गुरु नानक साहिब सच्चे पातशाह दे आउण तों पहले जो राय भोए दी तलवंडी 48 मील दूर है कहिंदे लाहौर तों जिथे गुरु नानक साहब का अवतार होया ननकाणा साहिब जो कि पाकिस्तान विच रह गया असी रोज सिख अरदास करने आ सिख पंथ की अरदास है जेड़ी उहदे विच रोज असी कहने आ ए सच्चे पातशाह श्री ननकाणा साहब श्री पंजा साहब जिन्हां तों आप जी दे खालसे नूं विछोड़िया गया है ਉਹਨਾਂ ਦੇ ਖੁੱਲੇ ਦਰਸ਼ਨ ਦੀਦਾਰ ਬਖਸ਼ੋ ਖੁੱਲੇ ਦਰਸ਼ਨ ਹੋ ਕਿਉਂ ਨਹੀਂ ਰਹੇ ਸਰਹੱਦਾਂ ਤੇ ਢਹਿ ਜਾਂਦੀਆਂ ਖਿਮਾ ਕਰਨਾ ਸਾਡੀਆਂ ਅੱਖਾਂ ਓਨੀਆਂ ਪਵਿੱਤਰ ਨਹੀਂ ਜਿੰਨਾ ਉਹ ਅਸਥਾਨ ਪਵਿੱਤਰ ਹੈ ਸਾਡੇ ਚ ਘਾਟ ਅਸੀਂ ਅਜੇ ਦਰਸ਼ਨ ਕਰਨ ਜੋਗੇ ਨਹੀਂ ਬਣੇ ਅਰਦਾਸ ਕਰਿਆ ਕਰੀਏ ਕਿਰਤ ਕਰਮ ਕੇ
ਵਿਛੜੇ
ਕਰ ਕਿਰਪਾ ਮਿਲੋ
ਰਾਮ
ਅਰਦਾਸ ਕਰੀਏ ਕਦੇ ਨਾ ਕਦੇ ਤੇ ਕਿਰਪਾ ਹੋਏਗੀ ਰਾਤ 12 ਮਾਹ ਪੜਿਆ ਜਾ ਰਿਹਾ ਸੀ ਵਿੱਚ ਇੱਕ ਪੰਗਤੀ ਆਈ ਹਰ ਮਿਲਣਾ ਨਾ ਮੰਨ ਲੋਚਦਾ ਕਰਦੇ ਰਹਿਣਾ ਚਾਹੀਦਾ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਹਰਾਮ ਬੜੇ ਬਜ਼ੁਰਗ ਸਾਡੇ ਉਧਰੋਂ ਜਿਹੜੇ ਪਾਕਿਸਤਾਨੋਂ ਆਏ ਨੇ ਨਾ ਬਜ਼ੁਰਗ ਕਈ ਵਾਰੀ ਮੈਂ ਵੇਖਣਾ ਪਿੰਡਾਂ 'ਚ ਰਹਿੰਦਾ ਰਿਹਾ ਤੇ ਨਨਕਾਣਾ ਸਾਹਿਬ ਦੀਆਂ ਗੱਲਾਂ ਕਰਦੇ ਕਰਦੇ ਰੋਣ ਲੱਗ ਪੈਂਦੇ ਕਹਿਣਗੇ ਨਨਕਾਣਾ ਸਾਹਿਬ ਸਾਡੇ ਨੇੜੇ ਹੀ ਸੀ ਸੇਖੂਪੁਰਾ ਜ਼ਿਲ੍ਹਾ ਪੈਂਦਾ ਸੀ ਸਾਡਾ ਧਰਤੀ ਨਨਕਾਣੇ ਦੀ ਤੈਨੂੰ ਯਾਦ ਕਰੇ ਸਿੰਘ ਸ਼ੇਰਾ ਜਿੱਥੇ ਜੰਮਿਆ ਪਲਿਆ ਸੈਂ ਕਦੇ ਫਿਰ ਵੀ ਮਾਰ ਜਾ ਗੇੜਾ ਕਈ ਵਾਰੀ ਧਾਰਨਾ ਪੜ੍ਹੀ ਦੀ ਆ ਤੇ ਸਤ ਸੰਗਤ ਉਹ ਪਾਵਨ ਧਰਤੀ ਦੇ ਉੱਤੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ ਮਾਤਾ ਤ੍ਰਿਪਤਾ ਜਿਹਦੇ ਕੋਲ ਆ ਕੇ ਦਰਸ਼ਨ ਕਰਕੇ ਲਾਲ ਦੇ ਪਤਾ ਨੀ ਕਿੰਨੇ ਕੁ ਤ੍ਰਿਪਤ ਹੋ ਚਲੇ ਗਏ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਮਾਤਾ ਤ੍ਰਿਪਤਾ ਸੱਚਮੁੱਚ ਇੱਕ ਪੁੱਤਰ ਦੇ ਰੂਪ ਵਿੱਚ ਇੱਕ ਲਾਲ ਦੇ ਰੂਪ ਵਿੱਚ ਰੱਬ ਨੂੰ ਆਇਆ ਵੇਖ ਕੇ ਤ੍ਰਿਪਤ ਹੋ ਗਈ ਨਾਮ ਹੀ ਤ੍ਰਿਪਤਾ ਜਿਵੇਂ ਮਾਤਾ ਗੁਜਰੀ ਦਾ ਨਾਮ ਹੀ ਗੁਜਰੀ ਮਾਂ ਗੁਜਰੀ ਜੋ ਆਇਆ ਸੋ ਚੱਲ ਗੁਜਰੀ ਕਹਿੰਦੇ ਜਿਹੋ ਜਿਹਾ ਸਮਾਂ ਆ ਗਿਆ ਮਾਤਾ ਨੇ ਚੱਲ ਲਿਆ ਮਾਤਾ ਗੁਜਰ ਕੌਰ ਇਸੇ ਤਰ੍ਹਾਂ ਮਾਤਾ ਤ੍ਰਿਪਤਾ ਅੱਜ ਸੱਚਮੁੱਚ ਤ੍ਰਿਪਤ ਹੋ ਗਈ ਕਹਿੰਦੇ ਜਦੋਂ ਲਾਲ ਦੇ ਦਰਸ਼ਨ ਕੀਤੇ ਸਭ ਤੋਂ ਪਹਿਲੇ ਦਰਸ਼ਨ ਜਿਹੜੇ ਹੋਏ ਉਹ ਦਾਈ ਨੇ ਕੀਤੇ। ਦਾਈ ਮਹਾਂਪੁਰਸ਼ ਕਹਿੰਦੇ ਹੁੰਦੇ ਸਨ ਕਹਿੰਦੇ ਦਾਈ ਤੋਂ ਵੀ ਸਿੱਖਿਆ ਲਓ, ਬੱਚੇ ਨੂੰ ਪਿਆਰ ਵੀ ਕਰਦੀ, ਬੱਚੇ ਨੂੰ ਨਵਾਉਂਦੀ ਵੀ ਆ, ਇਸ਼ਨਾਨ ਵੀ ਉਹਦਾ ਕਰਾਉਂਦੀ ਆ, ਉਹਨੂੰ ਸਾਫ ਵੀ ਕਰਦੀ ਆ, ਪਰ ਕਹਿੰਦੇ ਮੋਹ ਨਹੀਂ ਕਰਦੀ ਆ।
ਸਤਨਾਮ
ਉਹਦਾ ਮੋਹ ਨਹੀਂ ਹੁੰਦਾ ਬੱਚੇ ਨਾਲੇ ਉਹਨੂੰ ਚੁੱਕਦੀ ਵੀ ਮਾਂ ਤੋਂ ਵੱਧ ਪਿਆਰ। ਉਹ ਸਮਾਂ ਏਦਾਂ ਦਾ ਨਾਜੁਕ ਹੁੰਦਾ ਉਸ ਸਮੇਂ ਵਿੱਚ ਬੱਚੇ ਨੂੰ ਦਾਈ ਹੀ ਸੰਭਾਲ ਸਕਦੀ ਹੈ। ਸਤਸੰਗ ਜੀ ਉਹ ਦਾਈ ਬੱਚੇ ਨੂੰ ਸੰਭਾਲਦੀ ਆ ਤੇ ਮਾਂ ਤੋਂ ਵੀ ਵੱਧ ਇੱਕ ਵਾਰੀ ਉਹਨੂੰ ਏਦਾਂ ਸੰਭਾਲ ਸੰਭਾਲ ਉਹ ਬੱਚੇ ਨੂੰ ਰੱਖਦੀ ਹੈ ਪਰ ਮੋਹ ਨਹੀਂ ਉਹਦਾ। ਮਹਾਂਪੁਰਸ਼ ਕਹਿੰਦੇ ਸੀ ਦਾਈ ਤੋਂ ਸਿੱਖਿਆ ਲਓ, ਪਾਲੋ ਬੱਚਿਆਂ ਨੂੰ ਪਰਿਵਾਰ ਨੂੰ, ਪਰ ਮੋਹ ਤੁਹਾਡਾ ਬਾਣੀ ਨਾਲ ਹੋਵੇ, ਤੁਹਾਡਾ ਮੋਹ ਧੰਨ ਗੁਰੂ ਨਾਨਕ ਦੇ ਚਰਨਾਂ ਨਾਲ ਹੋਵੇ। ਪਰ ਦੌਲਤਾਂ ਦਾਈ ਨੇ ਇੱਦਾਂ ਨਹੀਂ ਕੀਤਾ, ਉਹਨੇ ਤੇ ਇੰਨਾ ਮੋਹ ਕੀਤਾ, ਉਹਦੇ ਆਪਣੇ ਵੀ ਬੱਚੇ ਸੀ, ਇੰਨਾ ਉਹਨੇ ਕਿਸੇ ਨਾਲ ਵੀ ਨਹੀਂ ਕੀਤਾ। ਜਦੋਂ ਕਹਿੰਦੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੋਇਆ, ਪਹਿਲੇ ਦਰਸ਼ਨ ਪਹਿਲੀ ਉਹ ਝਲਕ ਜਿਹੜੀ ਸੀ ਉਹ ਦੌਲਤਾਂ ਨੇ ਜਦੋਂ ਮਹਾਰਾਜ ਦੇ ਦੀਦਾਰ ਕੀਤੇ ਉਹ ਝਲਕਾਰਾ ਪਿਆ। ਕਹਿੰਦੇ ਨੇ ਜਦੋਂ ਵੇਖਿਆ ਤੇ ਮੁਸਕਰਾ ਰਹੇ ਨੇ ਗੁਰੂ ਨਾਨਕ ਸਾਹਿਬ, ਨੇਤਰ ਖੁੱਲ ਗਏ, ਪਹਿਲੀ ਤੱਕਣੀ ਦੇ ਨਾਲ ਹੀ ਉਹ ਦੌਲਤਾਂ ਨੂੰ ਨਿਹਾਲ ਕਰ ਦਿੱਤਾ, ਦੌਲਤਾਂ ਦਾਈ ਨੂੰ ਨਿਹਾਲ ਕਰ ਦਿੱਤਾ। ਤੇ ਸਤਸੰਗ ਜੀ ਉਸ ਸਮੇਂ ਰੋਏ ਨਹੀਂ, ਬੱਚੇ ਤੇ ਰੋਂਦੇ ਨੇ, ਆਵਾਜ਼ ਤੇ ਕੱਢੀ ਇੱਕ ਮਿੱਠਾ ਮਿੱਠਾ ਸੰਗੀਤ, ਉਹ ਰੋਣਾ ਵੀ ਇੱਕ ਕੀਰਤਨ ਹੀ ਲੱਗਦਾ। ਆਖੋ
ਸਤਨਾਮ
ਤੇ ਦੌਲਤਾਂ ਵੇਖ ਕੇ ਹੈਰਾਨ ਹੋ ਗਈ, ਦਰਸ਼ਨ ਕਰਦੀ ਰਹੀ, ਉਹਦਾ ਜੀ ਨਾ ਕਰੇ ਵੀ ਮੈਂ ਉੱਠ ਕੇ ਜਾ ਕੇ ਬਾਹਰ ਦੱਸਾਂ। ਉਹਨੇ ਗੁਰੂ ਨਾਨਕ ਸਾਹਿਬ ਨੂੰ ਚੁੱਕਿਆ ਤੇ ਜਾ ਕੇ ਸਤ ਸੰਗਤ ਮਾਤਾ ਦੇ ਨਾਲ ਪਾ ਦਿੱਤਾ। ਮਾਤਾ ਤ੍ਰਿਪਤਾ ਨੇ ਫਿਰ ਦਰਸ਼ਨ ਕੀਤੇ ਆਪਣੇ ਲਾਲ ਦੇ। ਦੌਲਤਾਂ ਜਦੋਂ ਬਾਹਰ ਆਈ ਗੁਰੂ ਨਾਨਕ ਸਾਹਿਬ ਦੇ ਪਿਤਾ ਕਲਿਆਣ ਦਾਸ ਮਹਿਤਾ ਜੀ, ਅਸਲੀ ਨਾਮ ਸੀ, ਅਸੀਂ ਮਹਿਤਾ ਕਾਲੋ ਹੀ ਕਹਿੰਦੇ ਹਾਂ, ਪਿਤਾ ਕਲਿਆਣ ਦਾਸ ਮਹਿਤਾ, ਮਹਿਤਾ ਕਲਿਆਣ ਦਾਸ ਅਸਲੀ ਨਾਮ ਸੀ ਗੁਰੂ ਨਾਨਕ ਸਾਹਿਬ ਦੇ ਪਿਤਾ ਦਾ। ਤੇ ਜਦੋਂ ਬਾਹਰ ਆਈ ਦੌਲਤਾਂ ਦੌੜੀ ਆਈ ਤੇ ਕਲਿਆਣ ਦਾਸ ਜੀ ਕਹਿਣ ਲੱਗੇ, ਦੱਸ ਬਈ, ਕਹਿਣ ਲੱਗੀ ਪੁੱਤਰ ਹੋਇਆ। ਤੇ ਸਾਧ ਸੰਗਤ ਜਿੱਦਾਂ ਨਾ ਖਲੋਤੀ ਇੱਕ ਥਾਂ ਤੇ ਬੁੱਤ ਬਣੀ, ਬਾਹਰ ਤੇ ਆ ਗਈ ਪਰ ਆਪਣਾ ਸਭ ਕੁਝ ਹੀ ਉੱਥੇ ਛੱਡ ਆਈ। ਆਖੋ
ਸਤਨਾਮ।
ਦਰਸ਼ਨ ਕਰਕੇ ਦਰਸ਼ਨ ਦੇਖ ਤੇ ਹੀ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ, ਸੁਰਤ ਮੈਂ ਨਾ ਸੁਰਤ ਹੋ, ਧਿਆਨ ਮੈਂ ਨਾ ਧਿਆਨ ਰਹੋ, ਗਿਆਨ ਮੈਂ ਨਾ ਗਿਆਨ ਰਹੋ, ਗਤ ਮੈਂ ਨਾ ਗਤ ਹੈ। ਦਰਸ਼ਨ ਕੀਤੇ ਤੇ ਸੁੱਧ ਬੁੱਧ ਭੁੱਲ ਗਈ ਮਹਾਰਾਜ ਦੇ ਦੀਦਾਰ ਕਰਕੇ। ਦੌਲਤਾਂ ਛੇਤੀ ਛੇਤੀ ਮਾਇਆ ਕੱਢੀ, ਆ ਲੈ ਫੜ, ਕਹਿੰਦੀ ਦੌਲਤ ਪੈਸਾ, ਅੱਜ ਦੌਲਤਾਂ ਨੂੰ ਤੇ ਸੱਚੀ ਦੌਲਤ ਮਿਲ ਗਈ ਆ।
ਸਤਨਾਮ।
ਦੌਲਤਾਂ ਤੈਨੂੰ ਮਾਇਆ ਦੇਣੀ ਆ, ਪੈਸੇ ਦੇਣੇ ਨੇ, ਹੋਇਆ ਕੀ ਤੈਨੂੰ, ਤੈਨੂੰ ਕਿਹਨੇ ਪੈਸੇ ਦੇ ਦਿੱਤੇ? ਕਹਿੰਦੀ ਜਿਹੜੇ ਤੁਹਾਡੇ ਘਰ ਵਿੱਚ ਆਇਆ ਨਾ, ਬਸ ਉਹਦੇ ਦਰਸ਼ਨ ਕਰਕੇ ਹੀ ਮੈਂ ਰੱਜ ਗਈ, ਮੈਂ ਤੇ ਆਪਣੇ ਘਰ ਚੱਲੀ ਆ, ਤੂੰ ਕੀ ਕਰਨ ਚੱਲੀ ਆ? ਮੈਂ ਕੁਛ ਭੇਟਾ ਕਰਨ ਵਾਸਤੇ ਲੈ ਕੇ ਆਵਾਂਗੀ, ਮੈਂ ਇੱਥੋਂ ਨਹੀਂ ਕੁਛ ਲੈਣਾ। ਆਖੋ ਸਤਨਾਮ। ਉਹ ਦੌਲਤਾਂ ਜਿਹੜੀ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਤੋਂ ਪਹਿਲਾਂ ਇਹ ਕਹਿੰਦੀ ਹੁੰਦੀ ਸੀ ਕਿ ਵੇਖਿਓ ਜੀ, ਜੇ ਪੁੱਤ ਹੋਇਆ ਤੇ ਮੈਂ ਇੰਨੇ ਸੂਟ ਲੈਣੇ ਨੇ, ਜੇ ਪੁੱਤ ਹੋਇਆ ਨਾ ਤੇ ਮੈਂ ਆਹ ਕੁਝ ਲੈਣਾ, ਇੰਨੀ ਮਾਇਆ ਵੇਖਿਓ, ਕਿਤੇ ਮੇਰੇ ਵਾਰੀ ਹੱਥ ਨਾ ਘੁੱਟ ਲਿਓ, ਮੇਰੇ ਵਾਰੀ ਕਿਰਸ ਨਾ ਕਰ ਲਿਓ, ਮੇਰੇ ਵਾਰੀ ਕੰਜੂਸ ਨਾ ਬਣ ਜਾਇਆ, ਜੇ ਮੁੰਡਾ ਹੋਇਆ ਤੇ ਮੈਂ ਆਹ ਕੁਝ ਲੈ ਲੈਣਾ। ਜਿੱਦਾਂ ਦਾਈਆਂ ਕਹਿੰਦੀਆਂ ਹੀਆਂ ਤੇ ਉਹ ਕਹਿੰਦੀ ਜਦੋਂ ਮਹਾਰਾਜ ਦੇ ਦਰਸ਼ਨ ਕਰ ਲਏ, ਕਹਿੰਦੀ ਦੌਲਤਾਂ ਨੂੰ ਹੁਣ ਸੱਚੀ ਦੌਲਤ ਮਿਲ ਗਈ, ਬਸ ਮੈਂ ਕੁਛ ਨਹੀਂ ਲੈਣਾ। ਪਿਤਾ ਕਲਿਆਣ ਦਾਸ ਮਹਿਤਾ ਜੀ ਨੇ ਬੜਾ ਜ਼ੋਰ ਲਾਇਆ, ਪਰ ਦੌਲਤਾਂ ਨਾ ਮੰਨੀ ਆਪਣੇ ਘਰ ਚਲੀ ਗਈ ਘਰੋਂ ਲਿਆ ਕੇ ਭੇਟਾ ਰੱਖ ਕੇ ਚਰਨਾਂ ਤੇ ਸਿਰ ਰੱਖਤਾ ਸਤਨਾਮ
ਸ੍ਰੀ ਵਾਹਿਗੁਰੂ
ਉਹ ਕਹਿੰਦੇ ਮਾਇਆ ਸੀ ਪੂਜਾ ਦਾ ਧਾਨ ਇੱਥੇ ਨਹੀਂ ਲੈਣਾ ਸੀ ਦੌਲਤਾਂ ਤੈਨੂੰ ਵੇਖੀ ਤੂੰ ਬੱਚੇ ਚੋਂ ਵੇਖਿਆ ਕੀ ਕਹਿੰਦੇ ਕੋਈ ਆਮ ਬਾਲਕ ਨਹੀਂ ਬੜੇ ਬੱਚਿਆਂ ਨੂੰ ਮੈਂ ਜਨਮ ਦਵਾਇਆ ਹੈ ਪਰ ਇੱਦਾਂ ਦਾ ਨਹੀਂ ਕੋਈ ਆਇਆ ਇਹਦੀ ਤੱਕਣੀ ਇਹਦਾ ਹੱਸਣਾ ਜਿਹੜਾ ਬਸ ਮੇਰੀ ਸੁੱਧ ਬੁੱਧ ਭੁੱਲ ਗਈ ਆਪਣਾ ਆਪ ਗਵਾ ਲਿਆ ਮੈਂ ਦਰਸ਼ਨ ਕਰਕੇ ਬਸ ਮੇਰੀ ਤੇ ਇਹੀ ਦੌਲਤ ਆ ਐ ਮਾਂ ਤ੍ਰਿਪਤਾ ਜਦੋਂ ਮੈਂ ਤੇਰੇ ਕੋਲ ਆਇਆ ਕਰਾਂਗੀ ਨਾ ਮੈਨੂੰ ਆਪਣੇ ਲਾਲ ਦੇ ਦਰਸ਼ਨ ਕਰਾ ਕੇ ਤ੍ਰਿਪਤ ਕਰ ਦਿਆ ਕਰੀ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਤ੍ਰਿਪਤ ਕਰ ਦਿਆ ਕਰੀ ਮੈਨੂੰ ਹੋਰ ਨੀ ਮੈਨੂੰ ਕੁਛ ਚਾਹੀਦਾ ਵੇਖੋ ਪਿਆਰ ਵਾਲੇ ਪਛਾਣਨ ਵਾਲਿਆਂ ਨੇ ਗੁਰੂ ਨਾਨਕ ਸਾਹਿਬ ਨੂੰ ਉਦੋਂ ਹੀ ਪਛਾਣ ਲਿਆ ਅਜੇ ਇੱਕ ਦਿਨ ਦੇ ਇੱਕ ਘੰਟੇ ਦੇ ਵੀ ਨਹੀਂ ਹੋਏ ਜਿਹਨਾਂ ਨੂੰ ਜਿਹਨਾਂ ਤੇ ਬਖਸ਼ਿਸ਼ ਹੋ ਗਈ ਖਿਮਾ ਕਰਨਾ ਪਿਆਰਿਓ ਪਛਾਣ ਵੀ ਕੋਈ ਵਿਰਲਾ ਵਿਰਲਾ ਸਕਦਾ ਸਾਡੀਆਂ ਜਿਹੜੀਆਂ ਚੰਮ ਦੀਆਂ ਅੱਖਾਂ ਨੇ ਇਹ ਚੰਮ ਹੀ ਵੇਖਦੀਆਂ ਨੇ ਸਾਡੀਆਂ ਚੰਮ ਦੀਆਂ ਅੱਖਾਂ ਜਿਹੜੀਆਂ ਨੇ ਇਹ ਬਾਹਰੀ ਪਹਿਰਾਵਾ ਹੀ ਵੇਖ ਸਕਦੀਆਂ ਨੇ ਪਰ ਗਿਆਨ ਦੇ ਨੇਤਰ ਜਿਹਨਾਂ ਨੂੰ ਮਿਲ ਗਏ ਬਖਸ਼ਿਸ਼ ਹੋ ਗਈ ਨਾਨਕ ਸੇ ਅੱਖੜੀਆਂ ਵਿਆਨ ਜਿਨੀ ਦਸੰਦੋ ਮਾਂ ਪਿਰੀ ਜਿਹਨਾਂ ਨੂੰ ਉਹ ਅੱਖਾਂ ਮਿਲ ਗਈਆਂ ਉਹ ਪਛਾਣਦੇ ਨੇ ਅੱਖੀਆਂ ਉਹ ਹੋਰ ਨੇ ਜਿਨ੍ਹਾਂ ਨਾਲ ਪਿਆਰਾ ਦਿਸਦਾ ਸੱਚੇ ਪਾਤਸ਼ਾਹ ਦੇ ਪਹਿਲੇ ਦਰਸ਼ਨ ਦੌਲਤਾਂ ਨੂੰ ਹੋਏ ਕਹਿੰਦੀ ਮੇਰਾ ਨਾਮ ਸੀ ਦੌਲਤਾਂ ਪਰ ਕੰਗਾਲ ਸਾਂ ਮੈਂ ਤੁਹਾਡੇ ਲਾਲ ਨੇ ਦਰਸ਼ਨ ਦੇ ਕੇ ਇਸ ਰੱਬ ਦੇ ਦਰਸ਼ਨ ਹੋ ਗਏ ਤੇ ਮੈਨੂੰ ਸੱਚਮੁੱਚ ਸੱਚੀ ਦੌਲਤ ਮਿਲ ਗਈ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਧਿਆਨ ਦੇਣਾ ਪਿਆਰਿਓ ਦੁਨੀਆ ਵਿੱਚ ਦੌਲਤਮੰਦ ਬਹੁਤ ਨੇ ਦੌਲਤਾਂ ਵਾਲਿਆਂ ਦੀ ਸੰਸਾਰ ਵਿੱਚ ਕਮੀ ਨਹੀਂ ਪਰ ਪਿਆਰ ਦੀ ਦੌਲਤ ਕਿਸੇ ਵਿਰਲੇ ਵਿਰਲੇ ਕੋਲ ਹੁੰਦੀ ਤੇ ਦੁਨਿਆਵੀ ਦੌਲਤ ਤੇ ਜਿਹੜੀ ਮੁੱਕ ਸਕਦੀ ਹੈ ਜੇ ਵੰਡਣ ਲੱਗ ਜਾਓਗੇ ਤੇ ਖਜ਼ਾਨੇ ਖਾਲੀ ਹੋ ਜਾਣਗੇ ਪਰ ਜਿਨ੍ਹਾਂ ਕੋਲ ਪਿਆਰ ਦੀ ਦੌਲਤ ਹੋਵੇ ਜਿਨ੍ਹਾਂ ਮਰਜ਼ੀ ਵਰਤਾਈ ਜਾਣ ਉਹ ਦੌਲਤ ਮੁੱਕਦੀ ਨਹੀਂ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਸਾਰੀ ਦੁਨੀਆ ਤ੍ਰਿਪਤ ਹੋ ਸਕਦੀ ਹੈ ਜੇ ਪਿਆਰ ਵਾਲਿਆਂ ਦੇ ਕੋਲ ਚਲੇ ਜਾਓ ਜਿਨ੍ਹਾਂ ਕੋਲ ਪਿਆਰ ਦੀ ਦੌਲਤ ਮਾਇਆ ਦੀ ਕਿਹੜੀ ਗੱਲ ਪੈਸੇ ਵਾਲੇ ਬੜੇ ਨੇ ਸੰਸਾਰ 'ਚ ਪਰ ਪਿਆਰ ਦੀ ਦੌਲਤ ਵੰਡਣ ਵਾਲਾ ਕੋਈ ਵਿਰਲਾ ਵਿਰਲਾ ਹੁੰਦਾ ਸੰਤ ਬਾਬਾ ਈਸ਼ਰ ਸਿੰਘ ਮਹਾਂਪੁਰਖਾਂ ਕੋਲ ਇੱਕ ਪਿਆਰ ਦੀ ਦੌਲਤ ਸੀ ਨਾ ਪਤਾ ਨਹੀਂ ਇੱਕ ਨਹੀਂ ਦੋ ਨਹੀਂ ਲੱਖਾਂ ਨੂੰ ਇੱਕ ਲੜੀ 'ਚ ਪਰੋ ਕੇ ਰੱਖ ਦਿੱਤਾ ਪਿਆਰ ਦੀ ਦੌਲਤ ਜਿਹਦੇ ਕੋਲ ਹੋਵੇ ਇਹ ਸਭ ਤੋਂ ਵੱਡੀ ਦੌਲਤ ਆ ਮਾਇਆ ਦੀ ਕਿਹੜੀ ਗੱਲ ਆ ਮਾਇਆ ਵਾਲੇ ਬੜੇ ਫਿਰਦੇ ਮਾਇਆ ਵਾਲੀ ਦੁਨੀਆ ਬਹੁਤ ਆ ਪਰ ਸੱਚੇ ਪਾਤਸ਼ਾਹ ਮਿਹਰ ਕਰਨ ਬਖਸ਼ਿਸ਼ ਕਰਨ ਦੌਲਤਮੰਦ ਬਣਾਉਣ ਪਰ ਦੌਲਤ ਪਿਆਰ ਦੀ ਹੋਵੇ ਤੇ ਜੇ ਕਿਤੇ ਦੁਨਿਆਵੀ ਦੌਲਤ ਵੀ ਹੋਵੇ ਮਾਇਆ ਵੀ ਹੋਵੇ ਕੋਲ ਪ੍ਰੇਮ ਦੀ ਦੌਲਤ ਵੀ ਹੋਵੇ ਫਿਰ ਤੇ ਸੋਨੇ ਤੇ ਸੁਹਾਗੇ ਵਾਲੀ ਗੱਲ ਜੇ ਕਿਤੇ ਉਹ ਗੁਰਮੁਖ ਮਿਲ ਜਾਏ ਮਾਇਆ ਵੀ ਬੜੀ ਹੈ ਤੇ ਕਿਤੇ ਪ੍ਰੇਮ ਦੀ ਦੌਲਤ ਵੀ ਹੈ ਸਤਿਗੁਰ ਦੀ ਬਖਸ਼ਿਸ਼ ਹੈ ਇਹ ਕਿਸੇ ਵਿਰਲੇ ਵਿਰਲੇ ਕੋਲ ਹੁੰਦੀ ਆ ਜਿਸ ਸਤਿਗੁਰਾਂ ਦਾ ਅੱਜ ਅਸੀਂ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਉਹਨਾਂ ਨੇ ਸਾਰੀ ਜ਼ਿੰਦਗੀ ਪ੍ਰੇਮ ਹੀ ਵੰਡਿਆ ਦੋਵਾਂ ਹੱਥਾਂ ਨਾਲ ਵੰਡਿਆ ਦਿਲ ਖੋਲ ਕੇ ਵੰਡਿਆ ਪ੍ਰੇਮ ਤੇ ਅੱਜ ਉਹੀ ਪ੍ਰੇਮ ਆ ਜਿਹੜਾ ਅੱਜ ਆ ਮੈਂ ਵੇਖ ਰਿਹਾ ਜਿਹੜਾ ਅੱਜ ਗੁਰਮੁਖਾਂ ਦੀਆਂ ਅੱਖਾਂ ਵਿੱਚੋਂ ਝਲਕਦਾ ਆ ਖੁਸ਼ ਹਸਨਾ
ਸ੍ਰੀ ਵਾਹਿਗੁਰੂ
ਇਹ ਉਹੀ ਪ੍ਰੇਮ ਆ ਨਾ ਮੁੱਕਿਆ ਨਾ ਮੁੱਕਣਾ ਖਜ਼ਾਨਾ ਬੜਾ ਵੱਡਾ ਅੱਜ ਇੱਕ ਅਮਰੀਕਾ ਤੋਂ ਸਿੰਘ ਆਇਆ ਤੇ ਉੱਥੇ ਸੇਵਾਦਾਰ ਜਦੋਂ ਕਹਿੰਦੇ ਸਨ ਨਾ ਕਿ ਮੱਥਾ ਨਹੀਂ ਟੇਕਣਾ ਕਿਸੇ ਨੇ ਹੁਣ ਕਹਿੰਦੇ ਹੀ ਆ ਸੇਵਾਦਾਰ ਅੱਜ ਨਹੀਂ ਕਹਿੰਦੇ ਸਦਾ ਹੀ ਕਹਿੰਦੇ ਅੱਜ ਪਹਿਲੀ ਵਾਰੀ ਨਹੀਂ ਸੁਣਿਆ ਹੋਏਗਾ ਜਦੋਂ ਤੋਂ ਵੀ ਆਪ ਪਰਮੇਸ਼ੁਰ ਦੁਆਰ ਆਉਂਦੇ ਹੋ ਤੇ ਸੇਵਾਦਾਰ ਤੇ ਜ਼ਰੂਰ ਕਹਿੰਦਾ ਵੀ ਮੱਥਾ ਨਹੀਂ ਟੇਕਣਾ ਤੇ ਸਾਧ ਸੰਗਤ ਫਿਰ ਵੀ ਚਲੋ ਕਈ ਮੱਥਾ ਟੇਕ ਦਿੰਦੇ ਨੇ ਉਹ ਮੇਰੇ ਕੋਲ ਬੈਠਾ ਬੈਠਾ ਕਹਿੰਦਾ ਸਿੰਘ ਪਿਆਰ ਵਿੱਚੋਂ ਕਹਿੰਦਾ ਬਾਬਾ ਜੀ ਕਈ ਬਾਬੇ ਉਹ ਵੀ ਹੁੰਦੇ ਨੇ ਜਿਨ੍ਹਾਂ ਨੂੰ ਮੱਥਾ ਨਾ ਟੇਕੋ ਤੇ ਉਹ ਰੁੱਸ ਜਾਂਦੇ ਨੇ ਉਹ ਵੀ ਬਾਬੇ ਹੁੰਦੇ ਨੇ ਜਿਨ੍ਹਾਂ ਨੂੰ ਜੇ ਮੱਥਾ ਨਾ ਟੇਕੋਗੇ ਤੇ ਨਾਰਾਜ਼ ਹੋ ਜਾਂਦੇ ਨੇ ਉਹ ਕਹਿੰਦੇ ਤੂੰ ਮੈਨੂੰ ਮੱਥਾ ਹੀ ਨਹੀਂ ਟੇਕਿਆ ਤੇ ਮੈਂ ਇਹਨੂੰ ਅਰਜ਼ ਕੀਤੀ ਮੈਂ ਕਿਹਾ ਬਈ ਮੱਥਾ ਟੇਕਣ ਦੀ ਕਿਹੜੀ ਗੱਲ ਆ ਮੱਥਾ ਟੇਕੇ ਤੇ ਹੀ ਪ੍ਰੇਮ ਦਾ ਪਤਾ ਲੱਗਦਾ ਵੀ ਇਹ ਮੇਰੇ ਨਾਲ ਪ੍ਰੇਮ ਕਰਦਾ ਉਹ ਪ੍ਰੇਮੀਆਂ ਦੀਆਂ ਤੇ ਅੱਖਾਂ ਹੀ ਵੱਖਰੀਆਂ ਹੁੰਦੀਆਂ ਨੇ ਪਿਆਰ ਵਾਲਿਆਂ ਦੀਆਂ ਤੇ ਅੱਖਾਂ ਤੋਂ ਪਤਾ ਲੱਗ ਜਾਂਦਾ ਵੀ ਇਹ ਮੇਰੇ ਨਾਲ ਕਿੰਨਾ ਕੁ ਪ੍ਰੇਮ ਕਰਦਾ ਉਹਦੇ ਵੇਖਣ ਵਿੱਚ ਫਰਕ ਹੁੰਦਾ ਦੂਜੇ ਲੋਕਾਂ ਨਾਲ ਤੇ ਜੇ ਸਾਨੂੰ ਪ੍ਰੇਮ ਦੀਆਂ ਪਛਾਣ ਹੀ ਨਾ ਆਈ ਪ੍ਰੇਮ ਵਾਲੀਆਂ ਅੱਖਾਂ ਨੂੰ ਹੀ ਅਸੀਂ ਨਾ ਵੇਖ ਸਕੇ ਤੇ ਫਿਰ ਫਾਇਦਾ ਕੀ ਹੋਇਆ ਕੋਈ ਮੱਥਾ ਟੇਕੇ ਤੇ ਜੇ ਕੋਈ ਝੁਕੇ ਤੇ ਸਿਰ ਝੁਕਾਵੇ ਤੇ ਪੈਰੀ ਹੱਥ ਲਾਏ ਤੇ ਫਿਰ ਹੀ ਲੱਗਦਾ ਵੀ ਇਹ ਪ੍ਰੇਮ ਕਰਦਾ ਮੇਰੇ ਨਾਲ ਖਿਮਾ ਕਰਿਓ ਕਈ ਡੰਡੌਤਾਂ ਕਰਨ ਵਾਲਿਆਂ ਕੋਲ ਵੀ ਪ੍ਰੇਮ ਨਹੀਂ ਹੁੰਦਾ ਕਈ ਬੜਾ ਮੱਥਾ ਵੀ ਟੇਕਣ ਬੜਾ ਸਿਰ ਵੀ ਝੁਕਾਉਣ ਬੜੇ ਸਿਜਦੇ ਵੀ ਕਰਨ ਫਿਰ ਵੀ ਅੰਦਰੋਂ ਖਾਲੀ ਹੋਈ ਹੁੰਦਾ ਪਰ ਜ਼ਰੂਰੀ ਗੱਲ ਨਹੀਂ ਕਈਆਂ ਦਾ ਮਨ ਝੁਕਿਆ ਹੁੰਦਾ ਅੰਦਰ ਪ੍ਰੇਮ ਭਰਿਆ ਹੋਇਆ ਤੇ ਕਈਆਂ ਕੋਲ ਇਕੱਲੀ ਸ਼ਬਦਾਵਲੀ ਹੀ ਹੁੰਦੀ ਹੈ ਪਰ ਪ੍ਰੇਮ ਵਿੱਚ ਸ਼ਬਦਾਵਲੀ ਦੀ ਲੋੜ ਨਹੀਂ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਇਹ ਕਰਜ਼ ਕੀਤੀ ਸੀ ਮੈਂ ਪਟਿਆਲੇ ਦੀਵਾਨਾਂ ਤੇ ਜਿਹੜੇ ਪ੍ਰੇਮੀ ਉੱਥੇ ਹਾਜ਼ਰ ਸਨ ਉਹਨਾਂ ਨੂੰ ਪਤਾ ਹੋਏਗਾ ਘਰ ਵਾਲੀ ਰੁੱਸ ਜਾ ਘਰ ਵਾਲਾ ਮਗਰ ਮਗਰ ਫਿਰਦਾ ਹੋ ਕੀ ਗਿਆ ਗੱਲ ਹੀ ਨਹੀਂ ਕਰਦੀ ਮੇਰੇ ਨਾਲ ਧਿਆਨ ਦਿਓ ਮੈਂ ਬੜੇ ਵੇਖੇ ਤੇ ਜੇ ਘਰ ਵਾਲੀ ਰੁੱਸ ਗਈ ਆ ਤੇ ਘਰ ਵਾਲੇ ਨੂੰ ਫਿਕਰ ਪਿਆ ਹੋਇਆ ਵੀ ਗੱਲ ਕੀ ਹੋ ਗਈ ਕੋਈ ਕਲੇਸ਼ ਤੇ ਨਹੀਂ ਪੈ ਗਿਆ ਕੀ ਗੱਲ ਹੋ ਗਈ ਕੀ ਗੱਲ ਜੇ ਬੋਲੇ ਤੇ ਫੇਰ ਹੀ ਪ੍ਰੇਮ ਆ ਜੇ ਕੋਈ ਬੋਲਦਾ ਜੇ ਬੋਲਣੋਂ ਚੁੱਪ ਕਰ ਜਾਂਦਾ ਤੇ ਏਦਾਂ ਲੱਗਦਾ ਵੀ ਕੀ ਗੱਲ ਹੋ ਗਈ ਕਿਉਂ ਨੀ ਮੇਰੇ ਨਾਲ ਗੱਲ ਕਰਦਾ ਏ ਕਿਤੇ ਪ੍ਰੇਮ ਘੱਟ ਤੇ ਨਹੀਂ ਗਿਆ ਕਿਉਂ ਏਦਾਂ ਲੱਗਦਾ ਵੀ ਕਿਤੇ ਸਾਡਾ ਪ੍ਰੇਮ ਟੁੱਟ ਰਿਹਾ ਕਿਉਂ ਲੱਗਦਾ ਵੀ ਤਿੜਕ ਰਹੇ ਆ ਕਿਉਂਕਿ ਸਾਡਾ ਗੱਲਾਂ ਬਾਤਾਂ ਦਾ ਹੀ ਰਿਸ਼ਤਾ ਆ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਇਸੇ ਕਰਕੇ ਤੇ ਕਈ ਦਾ ਗੱਲਾਂ ਬਾਤਾਂ ਦਾ ਰਿਸ਼ਤਾ ਆਨੰਦ ਤੇ ਫੇਰ ਆ ਵੀ ਜੇ ਚੁੱਪ ਵੀ ਰਹੋ ਤੇ ਪ੍ਰੇਮ ਓਨਾ ਹੀ ਰਵੇ ਫੇਰ ਆ ਬੋਲੋ ਕੁਛ ਨਾ ਕੋਈ ਵੀ ਨਾ ਬੋਲੇ ਪ੍ਰੇਮ ਓਨਾ ਹੀ ਹੋਵੇ ਇਹ ਕੀ ਹੋਇਆ ਵੀ ਜੇ ਬੋਲਦਾ ਤੇ ਪ੍ਰੇਮ ਆ ਜੇ ਨਹੀਂ ਬੋਲਦਾ ਜੇ ਇੱਕ ਜਣਾ ਬੋਲਣੋਂ ਹਟ ਗਿਆ ਤੇ ਦੂਜੇ ਨੂੰ ਫਿਕਰ ਪਿਆ ਪਿਆ ਵੀ ਕੀ ਗੱਲ ਹੋ ਗਈ ਕਿਤੇ ਵਿਗੜੀ ਨਾ ਜਾਏ ਕੰਮ ਬੁਲਾਓ ਛੇਤੀ ਕਿਵੇਂ ਨਾ ਕਿਵੇਂ ਬੁਲਾਓ ਗੱਲ ਕਰੋ ਗੱਲਾਂ ਬਾਤਾਂ ਦਾ ਰਿਸ਼ਤਾ ਸਾਡਾ ਇਸੇ ਕਰਕੇ ਤੇ ਆਖੀ ਦਾ ਨਾਨਕ ਕੱਚੜਿਆਂ ਸੋਂ ਤੋੜ ਟੂੰਡ ਸੱਜਣ ਸੰਤ ਪੱਕਿਆਂ ਓਏ ਜਵੰਦੇ ਵਿਛੜੇ ਓਏ ਮੋਇਆ ਨਾ ਜਾਹੀ ਛੋੜ ਪ੍ਰੇਮ ਵਿੱਚ ਤੇ ਸ਼ਬਦਾਵਲੀ ਦੀ ਵੀ ਲੋੜ ਨਹੀਂ ਪ੍ਰੇਮ ਵਿੱਚ ਮੱਥਾ ਟੇਕਣ ਦੀ ਲੋੜ ਨਹੀਂ ਪ੍ਰੇਮ ਵਿੱਚ ਮਾਇਆ ਦੀ ਲੋੜ ਨਹੀਂ ਬਸ ਪ੍ਰੇਮ ਉਹਤੇ ਇੱਕ ਅਨੁਭਵ ਦਾ ਵਿਸ਼ਾ ਹੈ। ਗੱਲਾਂ ਬਾਤਾਂ ਨਾਲ ਕੋਈ ਪ੍ਰੇਮ ਥੋੜਾ ਹੁੰਦਾ, ਗੱਲਾਂ ਬਾਤਾਂ ਵਾਲਿਆਂ ਦੇ ਨਾਲ ਨਾ ਸੰਸਾਰ ਨਾਲ ਨਿਭਦੀ ਆ ਨਾ ਗੁਰੂ ਨਾਲ ਨਿਭਦੀ ਆ, ਕਿਸੇ ਨਾਲ ਵੀ ਨਹੀਂ ਨਿਭਾ ਸਕਦੇ। ਸੰਸਾਰ ਨਾਲ ਵੀ ਤਾਂ ਹੀ ਨਿਭਦੀ ਆ ਜੇ ਅੰਦਰੋਂ ਪ੍ਰੇਮ ਹੋਵੇ, ਅੰਦਰਲਾ ਪ੍ਰੇਮ ਕਦੇ ਟੁੱਟ ਨਹੀਂ ਸਕਦਾ। ਜਿਹੜਾ ਟੁੱਟ ਜਾਏ ਉਹ ਪ੍ਰੇਮ ਹੀ ਕਾਹਦਾ ਹੋਇਆ, ਉਹ ਤੇ ਮੋਹ ਆ ਜਿਹੜਾ ਟੁੱਟ ਜਾਂਦਾ, ਪ੍ਰੇਮ ਨਹੀਂ ਟੁੱਟਦਾ। ਸੋ ਸਤ ਸੰਗਤ ਧਿਆਨ ਦਿਓ, ਦੌਲਤਾਂ ਕਹਿੰਦੀ ਆ ਮੈਨੂੰ ਸੱਚੀ ਦੌਲਤ ਮਿਲ। ਫਿਰ ਗੁਰੂ ਨਾਨਕ ਸਾਹਿਬ ਦੀ ਜਨਮ ਪੱਤਰੀ ਬਣਾਈ ਗਈ। ਸਤ ਸੰਗਤ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ, ਹਰਦਿਆਲ ਪੰਡਿਤ ਆਇਆ, ਉਹਨੇ ਗੁਰੂ ਨਾਨਕ ਸਾਹਿਬ ਦੇ ਦੀਦਾਰ ਕੀਤੇ। ਹੁਣ ਜਨਮ ਪੱਤਰੀ ਉਹਨਾਂ ਵੇਲਿਆਂ ਵਿੱਚ ਬਣਾਈ ਜਾਂਦੀ ਸੀ, ਉਦੋਂ ਸਮਾਂ ਸੀ। ਅੱਜ ਜਿਹੜੀ ਗੁਰਮਤ ਦੀ ਮਰਿਆਦਾ ਹੈ, ਜੇ ਬੱਚਾ ਜਨਮ ਲਵੇ ਤੇ ਕਹਿੰਦੇ ਨੇ ਉਹ ਬੱਚਾ ਉਹਨੂੰ ਜਿਹੜੀ ਗੁੜਤੀ ਦੇਣੀ ਆ ਉਹ ਵੀ ਤੁਸੀਂ ਅੰਮ੍ਰਿਤ ਦੀ ਦਿਓ। ਭਾਈ ਜੀ ਨੂੰ ਸੱਦੋ, ਜਪਜੀ ਸਾਹਿਬ ਪੜ੍ਹੇ, ਪਤਾਸੇ ਪਾ ਕੇ ਕਿਸੇ ਬਰਤਨ ਦੇ ਵਿੱਚ ਸ੍ਰੀ ਸਾਹਿਬ ਵਿੱਚ ਫੇਰੀ ਜਾਏ, ਉਹ ਸ੍ਰੀ ਸਾਹਿਬ ਸਰਬਲੋਹ ਦੇ ਭਾਂਡੇ ਚ, ਤੇ ਉਹ ਥੋੜਾ ਜਿਹਾ ਬੱਚੇ ਦੇ ਮੁੱਖ ਦੇ ਨਾਲ ਅੰਮ੍ਰਿਤ ਜਿਹੜਾ ਉਂਗਲ ਨਾਲ ਲਾ ਦਿਓ। ਗੁੜਤੀ ਬੰਦ ਕਰੋ, ਜਿਹੜੀ ਵੱਡਿਆਂ ਦੀ ਗੁੜਤੀ ਜੰਮਦੇ ਨੂੰ, ਕਈ ਵਾਰੀ ਮੈਂ ਵੇਖਿਆ ਇਹਨੂੰ ਮੁੰਡੇ ਨੂੰ ਬਾਪੂ ਦੀ ਗੁੜਤੀ ਦਿਓ, ਇਹਦੀ ਉਮਰ ਬੜੀ ਲੰਮੀ ਹੈ ਤੇ ਲੰਮੀ ਉਮਰ ਹੋਵੇ ਇਹਦੀ, ਤੇ ਬਾਪੂ ਨੂੰ ਜਦੋਂ ਪਤਾ ਲੱਗਦਾ ਮੇਰੇ ਘਰ ਪੋਤਾ ਹੋਇਆ ਪਹਿਲਾਂ ਹੀ ਰੱਜ ਲੈਂਦਾ ਤੇ ਸ਼ਰਾਬੀ ਦੀ ਗੁੜਤੀ ਬੱਚੇ ਨੂੰ।